ਜਾਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਤੁਹਾਨੂੰ ਦੁਵਿਧਾ ਹੋਵੇ, ਕੋਈ ਕੁਐਸਚਨ ਹੋਵੇ, ਕੋਈ ਡਾਊਟ ਹੋਵੇ, ਤੁਸੀਂ ਚਾਹੇ ਪ੍ਰੋਪਰਟੀ ਵੇਚਣੀ ਹੈ ਚਾਹੇ ਉਹ ਪ੍ਰੋਪਰਟੀ ਖਰੀਦਣੀ ਹੈ, ਮੈਂ ਦੋ ਤਿੰਨ ਗੱਲਾਂ ਦੇ ਉੱਤੇ ਹਮੇਸ਼ਾ ਜ਼ੋਰ ਦਿੰਦਾ। ਨੰਬਰ ਇੱਕ ਕਿ ਕਦੇ ਵੀ ਤੁਸੀਂ ਪਹਿਲੇ ਰੀਅਲ ਸਟੇਟ ਏਜੰਟ ਨੂੰ ਬੁਲਾ ਕੇ ਸਾਈਨ ਨਾ ਕਰੋ, ਉਹਦੇ ਨਾਲ ਫਾਈਨਲਾਈਜ਼ ਨਾ ਕਰੋ, ਉਹਦੇ ਕੋਲੋਂ ਸਾਰੀਆਂ ਗੱਲਾਂ ਬਾਤਾਂ ਪੁੱਛੋ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਕਿੰਨਾ ਵੀ ਰਿਸ਼ਤੇਦਾਰ ਹੋਵੇ, ਕਿੰਨਾ ਵੀ ਪੇਂਡੂ ਹੋਵੇ, ਕਿੰਨਾ ਵੀ ਧਰਮ ਦਾ ਹੋਵੇ, ਦੇ ਦਿਓ, ਦੋ ਮਿੰਟ ਸਬਰ ਲਾਓ, ਥੋੜ੍ਹਾ ਜਿਹਾ ਵੇਟ ਕਰ ਲਓ, ਪੈਸੇ ਬਣਾਉਣੇ ਨੇ, ਤੁਸੀਂ ਜੇ ਟੋਪ ਆਫ ਦੀ ਲਾਈਨ ਹੈ ਸ਼ੋਰ ਉਸੇ ਨੂੰ ਦਿਓ, ਪਰ ਐਟਲੀਸਟ ਮੈਂ ਇਹ ਗੱਲ ਕਹਿੰਦਾ ਵੀ ਇੱਕ ਪਹਿਲੇ ਬੰਦੇ 'ਤੇ ਸਾਈਨ ਕਰਨ ਨਾਲੋਂ ਤੁਸੀਂ ਤਿੰਨ ਚਾਰ ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਪੈਸੇ ਤਾਂ ਫ੍ਰੀ ਨੇ, ਉਹ ਆਉਣਗੇ ਤੁਹਾਡੇ ਕੋਲ, ਆਪਣੇ ਜਿਹੜੇ ਕੁਐਸਚਨ ਨੇ ਪੁੱਛੋ ਉਹਨਾਂ ਨੂੰ, ਫਿਰ ਤੁਸੀਂ ਜੱਜਮੈਂਟ ਕਰੋ ਵੀ ਕਿਹੜਾ ਤੁਹਾਨੂੰ ਵਧੀਆ, ਜੇ ਤੁਹਾਡਾ ਪਹਿਲਾਂ ਹੀ ਵਧੀਆ ਜਾਂ ਦੂਜੇ ਵਧੀਆ ਉਹਨੂੰ ਦੇ ਦਿਓ, ਮੈਂ ਕਦੋਂ ਕਹਿਣਾ, ਪਰ ਮੈਂ ਇਹ ਕਹਿੰਦਾ ਵੀ ਘੱਟੋ ਘੱਟ ਤਿੰਨ ਚਾਰ ਬੰਦਿਆਂ ਨੂੰ ਬੁਲਾ ਲਓ, ਅਤੇ ਉਹਨਾਂ ਦੇ ਵਿੱਚ ਇੱਕੋ ਇੱਕ ਨਾਮ ਮੈਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜੀ ਰੀਅਲ ਸਟੇਟ ਦੀ ਦੁਨੀਆ ਦੇ ਜਾਣੇ ਪਛਾਣੇ ਨਾਂ ਹੈ, ਉਸੇ ਤਰ੍ਹਾਂ ਹੀ 770 AM ਜਿੱਥੇ ਮੈਂ ਰੇਡੀਓ ਪ੍ਰੋਗਰਾਮ ਕਰ ਰਿਹਾ ਉਹਦੇ ਉਹ CEO ਨੇ, ਕਰਤਾ ਧਰਤਾ ਨੇ, ਆਪਣਾ ਵੀ 5 ਘੰਟਿਆਂ ਦਾ ਪ੍ਰੋਗਰਾਮ ਕਰਦੇ ਨੇ, ਤੁਸੀਂ ਉਹਨਾਂ ਨੂੰ ਬੁਲਾ ਲਓ, ਬੁਲਾ ਕੇ ਗੱਲਬਾਤ ਕਰੋ 3-4-5 ਬੰਦਿਆਂ ਨੂੰ, ਜਦੋਂ ਬੁਲਾਉਣ ਤੋਂ ਬਾਅਦ ਫਿਰ ਤੁਸੀਂ ਡਿਸਾਈਡ ਕਰੋ ਕਿ ਤੁਹਾਡੀ ਆਤਮਾ ਕੀ ਕਹਿੰਦੀ ਹੈ, ਤੁਹਾਡੇ ਘਰ ਦੇ ਕੀ ਕਹਿੰਦੇ ਨੇ, ਤੁਹਾਨੂੰ ਕਿਹੜੀ ਗੱਲ ਜੱਸਦੀ ਹੈ, ਜਿੱਥੇ ਜੱਸਦੀ ਉਹਨੂੰ ਦੇ ਦਿਓ, ਪਰ ਮੈਂ ਇਹ ਗੱਲ ਦੀ ਗਰੰਟੀ ਕਰਦਾ ਕਿ ਜਦੋਂ ਤੁਸੀਂ ਇੱਕ ਵਾਰ ਉਹਨਾਂ ਨੂੰ ਬੁਲਾ ਲਿਆ ਅਰਫਾ ਜੀ ਨੂੰ, ਤੁਸੀਂ ਦੇਖੋਗੇ ਕਿ ਗਧੇ ਘੋੜੇ 'ਚ ਕਿੰਨਾ ਫਰਕ ਹੈ, 19-21 ਦਾ ਨਹੀਂ ਸਗੋਂ ਕਾਫ਼ੀ ਫਰਕ ਹੋਏਗਾ, ਉਹ ਹਰ ਗੱਲ ਦਾ ਤੁਹਾਡਾ ਜਿਹੜਾ ਜਵਾਬ ਹੈ ਬੜਾ ਕਲੀਅਰ ਦੇਣਗੇ। ਇਹ ਨਹੀਂ ਹੈ ਵੀ ਪੈਸੇ ਨੂੰ ਬਚਾਉਣ ਲਈ ਗੱਲ ਇੱਧਰ ਗੋਲ ਮੋਲ ਕਰਕੇ ਵੀ ਕਰ ਲਾਂਗੇ ਬਾਅਦ 'ਚ ਕਰ ਲਾਂਗੇ, ਫਿਕਰ ਨਾ ਕਰ, ਜਿੰਨਾ ਮਰਜ਼ੀ ਦੇ ਦੀ, ਇਸ ਤਰ੍ਹਾਂ ਨਹੀਂ, ਤੁਹਾਨੂੰ ਹਰ ਗੱਲ ਕਲੈਰਿਟੀ ਦੱਸਣਗੇ। ਅਤੇ ਉਹਨਾਂ ਨੂੰ ਜੇ ਤੁਸੀਂ ਬੁਲਾਉਣਾ, ਫੋਨ ਨੰਬਰ ਹੈਗਾ 6 4 7 8 9 8 6 2 4 5 6 4 7 8 9 8 6 2 4 5, ਇਹ ਉਹਨਾਂ ਦਾ ਨੰਬਰ ਹੈ, ਅਤੇ ਜੇ ਕਿਤੇ ਗਲਤੀ ਨਾਲ ਤੁਸੀਂ ਭੁੱਲ ਜਾਓ ਨੰਬਰ, ਤਾਂ ਜਿਹੜੇ ਪ੍ਰੋਗਰਾਮ ਦੇ ਉੱਤੇ ਮੈਂ ਬੈਠਾ ਰੇਡੀਓ ਸਟੇਸ਼ਨ 'ਤੇ, ਇਹਦਾ ਨੰਬਰ ਹੈਗਾ 4 1 6 6 2 0 1 7 7 8। ਪ੍ਰੋਗਰਾਮ ਭਾਵੇਂ ਕੋਈ ਵੀ ਹੋਵੇ, ਤੁਸੀਂ ਉਸ ਇਸ ਰੇਡੀਓ ਸਟੇਸ਼ਨ 'ਤੇ ਇਸੇ ਫੋਨ 'ਤੇ ਕਰਕੇ ਤੁਸੀਂ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਸਕਦੇ ਹੋ, ਅਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ। ਸਿਰਫ ਮੈਂ ਤਾਂ ਇੰਨੀ ਗੱਲ ਕਹਿੰਦਾ, ਗੱਲਬਾਤ ਕਰੋ, ਗੱਲਬਾਤ ਕਰਨ ਤੋਂ ਬਾਅਦ ਤੁਸੀਂ ਡਿਸੀਜਨ ਲਓ, ਝਟਪਟ ਜੋ ਕਿਤੇ ਨਾ, ਅਤੇ ਕਈ ਵਾਰੀ ਅਜਿਹਾ ਹੁੰਦਾ ਕਿ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਜਦੋਂ ਅਸੀਂ ਬਹੁਤ ਜ਼ਿਆਦਾ ਕਿਸੇ 'ਤੇ ਵਿਸ਼ਵਾਸ ਕਰ ਲੈਂਦੇ ਹਾਂ, ਅਤੇ ਪਤਾ ਉਦੋਂ ਹੀ ਲੱਗਦਾ ਜਦੋਂ ਸਾਡੇ ਨਾਲ ਧੋਖਾ ਹੋ ਜਾਂਦਾ, ਕਿਉਂਕਿ ਠੱਗੀ ਦੀ ਨਿਸ਼ਾਨੀ ਇਹੀ ਹੈ ਕਿ ਠੱਗ ਹਮੇਸ਼ਾ ਮਨ ਜਿੱਤਦੇ ਨੇ, ਮਿੱਠੀਆਂ ਗੱਲਾਂ ਕਰਦੇ, ਨਾਲ ਤਾਂ ਤੁਹਾਡੇ ਰੋਟੀਆਂ ਖਾ ਜਾਂਦੇ, ਦਾਰੂ ਦਾ ਪੈਗ ਵੀ ਪੀ ਜਾਂਦੇ ਨੇ, ਨਾਲੇ ਤੁਹਾਡੇ ਕੋਲ ਸਾਈਨ ਕਰਾ ਕੇ ਲੈ ਜਾਂਦੇ ਨੇ ਬਾਅਦ ਦੇ ਵਿੱਚ, ਕਿਉਂਕਿ ਪੈਸੇ ਜਿਹੜੀ ਕਮਿਸ਼ਨ ਆਉਣੀ ਹੈ ਤੁਹਾਡੇ ਕੋਲ ਨਹੀਂ ਲੈਣੀ, ਆਟੋਮੈਟਿਕਲੀ ਵਕੀਲ ਦੇ ਥਰੂ ਉਹਨਾਂ ਨੂੰ ਮਿਲ ਜਾਣੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਅਤੇ ਤੁਹਾਨੂੰ ਵੱਧ ਤੋਂ ਵੱਧ ਇੱਕ ਸੋਫਾ ਲੈ ਦੇਣਗੇ, ਤੁਹਾਨੂੰ ਤੁਹਾਡੀ ਕੋਈ ਰਿਪੇਅਰ ਕਰਾ ਦੇਣਗੇ, ਤੁਹਾਡਾ ਕੋਈ ਕਾਰਪੇਟ ਬਦਲ ਦੇਣਗੇ, ਤੁਹਾਨੂੰ $1,000-2,000 ਦੇ ਦੇਣਗੇ, ਪਰ ਹੁਣ ਜਿਹੜੀ ਕਮਿਸ਼ਨ ਆ ਉਹ ਬਹੁਤ ਜ਼ਿਆਦਾ ਹੈ, ਅਤੇ ਇਸ ਕਰਕੇ ਤੁਸੀਂ ਖੁੱਲ੍ਹ ਕੇ ਗੱਲ ਕਰ ਲਓ, ਹੋ ਸਕਦਾ ਕਿ ਜਿਹੜੀ ਤੁਹਾਡੀ ਡਾਊਨ ਪੇਮੈਂਟ ਜਿੰਨੀ ਵੀ 20-30-40 ਹਜ਼ਾਰ ਤੱਕ ਵੀ ਵੱਧ ਜਾਂਦੇ ਨੇ ਲੋਕਾਂ ਦੇ, ਸੋ ਜਿੱਤ ਕੇ ਆਪਾਂ 1,000-2,000 ਦੇ ਭੁਲੇਖੇ 'ਚ ਨਾ ਰਹੀਓ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ, ਹਾਂ ਰੀਅਲ ਸਟੇਟ ਵਾਲੇ ਮਿਹਨਤ ਬਹੁਤ ਕਰਦੇ ਨੇ, ਪਰ ਹਰ ਬੰਦੇ ਦੀ ਆਪਣੀ ਆਪਣੀ ਨੇਚਰ ਹੈ, ਤੁਸੀਂ ਆਪਣਾ ਡਿਸੀਜਨ ਕਰਨਾ, ਮੈਂ ਤਾਂ ਸਿਰਫ ਇਹ ਕਹਿੰਦਾ 2-3-4 ਬੰਦਿਆਂ ਨੂੰ ਬੁਲਾ ਕੇ ਤੁਸੀਂ ਗੱਲਬਾਤ ਕਰ ਲਓ, ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਲਓ। ਸੋ ਅੱਜ ਦਾ ਟੋਪਿਕ ਅਸੀਂ ਸਪਿਰਚੁਅਲਿਟੀ 'ਤੇ ਕਰਨਾ, ਕਿ ਜਿਹੜਾ ਹਿਊਮਨ ਨੇਚਰ ਹੁੰਦੀ ਹੈ, ਹਿਊਮਨ ਮਾਇੰਡ ਹੈ, ਜਿਹੜੇ ਅਸੀਂ ਲੋਕ ਹਾਂ, ਇਹਨਾਂ ਦਾ ਜਿਹੜਾ ਬਿਹੇਵੀਅਰ ਹੈ ਜਾਂ ਇਹਨਾਂ ਦੀ ਜਿਹੜੀ ਨੇਚਰ ਹੈ ਜਾਂ ਇਹਨਾਂ ਦੀ ਸੋਚ ਹੈ, ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਹਲਕੇ ਫੁਲਕੇ ਢੰਗ ਨਾਲ ਆਪਾਂ ਗੱਲਬਾਤ ਕਰਾਂਗੇ, ਅਤੇ ਨਾਲ ਹੀ ਡਾਕਟਰ ਅੰਕੁਸ਼ 5-4 ਮਿੰਟ ਲਈ ਆਉਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਜਿੰਨਾ ਚਿਰ ਡਾਕਟਰ ਅੰਕੁਸ਼ ਨਾਲ ਲਾਈਨ ਮਿਲਾਉਂਦੇ ਹਾਂ, ਆਪਾਂ ਸੁਣ ਲਈਏ ਰੇਡੀਓ 'ਤੇ ਇੱਕ ਗਾਣਾ, ਲੈਟਸ ਹੀਅਰ ਦਾ ਫਸਟ ਸੌਂਗ, ਐਂਡ ਦੈਨ ਬਾਈ ਦਾ ਮੀਨ ਟਾਈਮ ਸ਼ੀ ਵਿਲ ਕਾਲ ਡਾਕਟਰ ਅੰਕੁਸ਼। ਸੋ ਜਦੋਂ ਹੀ ਉਹ ਡਾਕਟਰ ਅੰਕੁਸ਼ ਆ ਗਏ, ਅਤੇ ਆਪਾਂ ਉਹਨਾਂ ਨਾਲ ਪ੍ਰੋਗਰਾਮ ਸ਼ੁਰੂ ਕਰ ਲਾਂਗੇ, ਲੈਟਸ ਹੀਅਰ।
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ। ਦੂਜੇ ਕੇ ਹੋਠੋ ਕੋ ਦੇਕਰ ਆਪਣੇ ਕੀ, ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਸੇ ਗੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਬੋਲ। ला 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 होनी पथ में कांटे लाख बिछाए होनी तो फिर भी बिछड़ा यार मिलाए अनहोनी पथ में कांटे लाख बिछाए होनी तो फिर भी बिछड़ा यार मिलाए ये बिरहा ये दूरी तो पल की मजबूरी फिर कोई दिल वाला काहे को घबराए तरम पम धारा जो बहती है मिलके रहती है बहती धारा बन जा फिर दुनिया से दो एक दिन बिक जाएगा माटी के मोल जग में रह जाएंगे प्यारे तेरे को ला 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 ला
प्रोग्राम देख रहे लखां ही स्रोतियां अते लखां ही दर्शकां नूं मेरा नरिंदर रवि दा प्यार भरिया नमस्कार सलाम अलैकुम सत श्री अकाल एंड वेरी गुड ईवनिंग जिवें कि तुहानूं पता ही है कि आपां हर इतवार नूं 4 बजे तों लैके 5 बजे तक माइंड एंड बॉडी प्रोग्राम लाके मैं तुहाडी सेवा विच हाजिर हूं ना सब तो पहला असीं डॉक्टर अंकुश गोयल जिहड़े कि BNC मैडिकल सेंटर दे इंचार्ज ने हैड ने उत्थे होर भी डॉक्टर ने पर इह हैड ने सो उन्हां नाल गलबात 5-4 मिनट लई करदे आं क्योंकि रेडियो स्टेशन दा जिहड़ा प्रोग्राम है मेरे प्रोग्राम इंस्टेड ऑफ 1 आवर नाउ इट्स ओनली 45 मिनट्स सो इस करके असीं किसी ना किसी टॉपिक दे उत्ते 5-7 मिनट उन्हां दे जिहड़े विचार लैंदे आं क्योंकि जो तुसीं क्लीनिक दे विच जाने हो उदों टाइम नहीं हुंदा क्योंकि बहुत रश हुंदा इस करके तुसीं इन्नी डिटेल दे विच डिस्कस नहीं कर सकते सो कोई ना कोई टॉपिक लै के असीं उन्हां दे विचार ऑन दी एयर लैंदे आं ते उस तों बाद जदों टाइम वध गया फिर असीं तुहाडियां लाइव कॉल्स भी लिया करांगे सो हुण मेरे नाल लाइन ते ने डॉक्टर अंकुश सो लेट मी वेलकम डॉक्टर अंकुश वेलकम टू द शो
हाँ जी थैंक यू फॉर हैविंग मी
सो अज आपां जिहड़ी गल करनी है तुसीं मैनूं कहा सी जिहड़े मर्जी टॉपिक ते पुछ लिया करो कोई प्रॉब्लम नहीं है सो मैं सोचदा भी अज आपां फलू दे उत्ते गल करिए क्योंकि जिहड़े जिन्ने भी साडी जिम ते जाना जां साडा फ्रेंड सर्कल है ओह उहनां दे अलग अलग विचार ने ओह कहिंदे ने जी हर साल टीका लगदा है पर टीका फ्लू शॉट लगन तो बाद भी लोगों नूं फ्लू हो जाता है एक तो यह भुलेखा दूर करो तुसी सिंपल तरीके नाल ते दूसरी गल फ्लू शॉट है कि ते साल दे विच इह क्यों गौरमेंट दे वल्लों कंपलसरी ने जां गौरमेंट दे वल्लों जे कंपलसरी नहीं तो क्यों उन्हां नूं पेशेंट नूं कहा जाता लोगों नूं कहा जाता भी तुसी अपने फ्लू शॉट लगाओ ते किहड़ी उम्र दे विच ज्यादा जरूरी है फ्लू शॉट लगाने
हांजी या गुड वधिया पुछे कज हुण ਇਸ ਸੀਜ਼ਨ ਆਪਾਂ ਕਹਿੰਦੇ ਹਾਂ ਫਲੂ ਸੀਜ਼ਨ ਤਾਂ ਕਹਿੰਦੇ ਹਾਂ ਬਿਕਾਜ਼ ਦਿਸ ਇਜ਼ ਦ ਟਾਈਮ ਇਨ ਦ ਵਿੰਟਰ ਮੰਥਸ ਜਿਹਦੇ ਵਿੱਚ ਦ ਫਲੂ ਵਾਇਰਸ ਇਟਸ ਐਨ ਇਨਫੈਕਸ਼ਨ ਜਿਹਦੇ ਨਾਲ ਫਲੂ ਹੁੰਦਾ ਇਨਫਲੂਐਂਜ਼ਾ ਇਟਸ ਮੋਰ ਐਕਟਿਵ ਐਂਡ ਦੇਅਰਫੋਰ ਪੀਪਲ ਆਰ ਮੋਰ ਐਟ ਰਿਸਕ ਹੈ ਨਾ ਸੋ ਅਰਾਊਂਡ ਦਿਸ ਟਾਈਮ ਵੀ ਹੈਵ ਲਕਲੀ ਆਪਣੇ ਕੋਲ ਵੈਕਸੀਨ ਹੈਗੀ ਜਿਹਦੇ ਨਾਲ ਫਲੂ ਹੋਪਫੁਲੀ ਪ੍ਰੀਵੈਂਟ ਹੋ ਸਕਦਾ ਸੋ ਐਜ਼ ਯੂ ਨੋ ਹੁਣ ਕੋਵਿਡ ਲੰਘਿਆ ਆਪਾਂ ਨੂੰ ਪਤਾ ਹੀ ਹੈ ਵੀ ਉਹਦੇ ਵੀ ਵੈਕਸੀਨ ਬਣੇ ਸੀ And just like any vaccine, COVID, flu, tetanus, measles, mumps, rubella, any vaccine, vaccines are not 100% guaranteed be nay infection hongi. Now, a lot of vaccines, it is guaranteed. For example, jira chickenpox vaccine, jira polio vaccine, jo lagya, then nay oto no ho sakdi. But jira flu vaccine, you can still get influenza infection after receiving the vaccine. But pehli gal ta chances kafi ghat jinde infection honde. And number two, even if you get the infection, usually it's not as devastating or like problematic. But the symptoms are not as bad. When I think what you meant by your first question was, kai log ki kehne bhi ਇੰਜੈਕਸ਼ਨ ਲਾਣ ਤੋਂ ਬਾਅਦ ਹੀ ਮੈਨੂੰ ਫਲੂ ਜਾਂ ਕੋਈ ਇਨਫੈਕਸ਼ਨ ਹੋ ਗਈ ਸੀ, ਮਤਲਬ ਇੰਜੈਕਸ਼ਨ ਦੇ ਨਾਲ ਮੈਨੂੰ ਇਨਫੈਕਸ਼ਨ ਹੋਈ, ਲਾਈਕ ਦੂਜੇ ਦਿਨ ਬੁਖਾਰ, ਕੰਬਾ, ਜ਼ੁਕਾਮ ਜੋ ਵੀ ਸਿੰਪਟਮ ਹੈਗੇ ਆ. ਸੋ ਦੈਟਸ ਨਾਟ ਟਰੂ ਇਨ ਦ ਟਰਮਸ ਆਫ ਜਿਹੜੀ ਇਹ ਵੈਕਸੀਨ ਆ ਇਹਦੇ ਚ ਕੋਈ ਐਕਚੁਅਲ ਫਲੂ ਨਹੀਂ ਪਾਇਆ ਹੁੰਦਾ. ਸੋ ਯੂ ਕੈਨ ਗੈਟ ਸਿਕ ਫਰੋਮ ਦ ਵੈਕਸੀਨ. ਹੁਣ ਅੱਗੇ ਦੇਅਰ ਵਰ ਸਮ ਲਾਈਕ ਲਾਈਵ ਵੈਕਸੀਨ ਜਿਹਦੇ ਨਾਲ ਲਾਈਕ ਉਹਦੇ ਚ ਥੋੜਾ ਜਿਹਾ ਵਾਇਰਸ ਪਾਇਆ ਹੁੰਦਾ ਸੀ, ਬਟ ਆਲ ਦ ਵੈਕਸੀਨ ਕਰੰਟਲੀ ਦੇ ਆਲ ਕਿਲਡ ਵਾਇਰਸ, ਮਤਲਬ ਉਹਦੇ ਚ ਕੋਈ ਐਕਟਿਵ ਵਾਇਰਸ ਨਹੀਂ ਹੈਗਾ. ਬਟ ਸਮ ਪੀਪਲ ਡੂ ਨੈਚੁਰਲੀ ਗੈਟ ਸਿਕ ਆਫਟਰ ਦ ਫਲੂ ਬਿਕਾਜ਼ ਦੇ ਗਾਟ ਅ ਡਿਫਰੈਂਟ ਵਾਇਰਸ. ਐਸ ਯੂ ਨੋ ਦੇਅਰ ਸੋ ਮੈਨੀ ਡਿਫਰੈਂਟ ਵਾਇਰਸਿਸ, ਕੋਵਿਡ, flu, RSV, rhinovirus, various different viruses, jiri jada active winter chhoniya. So what can sometimes happen is je my immune system is low hana, te mainu maybe already koi virus hoi via, te normally mere immune system ne onu theek kar dena si, je main ulo flu vaccine lavama, sometimes wo original virus bad sakdi hai. So main hamesha log nu kehna jadon tusi flu shot lana, make sure it's done at a time when you're able to get enough rest and fluids, jide naal toda immune system strong ho sakda. So that's the first answer jada tusi puchhe si.
Hanji te dusri gall main eh puchna chahunda si ga doctor saab, bhi jehde bande hun saadi age de ne like 65s and up, te unna nu kise nu sugar hai, kise nu blood pressure hai, kise nu diabetic hai ja koi cholesterol hai, ਤੇ ਉਹਨਾਂ ਨੂੰ ਜ਼ਰੂਰ ਲਵਾਉਣਾ ਚਾਹੀਦਾ ਕਿ ਉਹ ਕੋਈ ਖਾਸ ਗੱਲ ਨਹੀਂ ਲਵਾਉਣ ਜਾਂ ਨਾ ਲਵਾਉਣ, ਤੁਸੀਂ ਕੀ ਰეკਮੈਂਡ ਕਰਦੇ ਹੋ?
ਬਿਕਾਜ਼ ਇਨ ਕੈਨੇਡਾ ਲਾਈਕ ਫਲੂ ਇਜ਼ ਵਨ ਆਫ ਦ ਟਾਪ 10 ਕਾਜ਼ਸ ਆਫ ਡੈਥ ਐਵਰੀ ਈਅਰ ਦੇ ਸੈਡ ਅਬਾਊਟ ਅਪਰੋਕਸ, ਅਦਰ ਦੈਨ ਜਿਹੜੇ ਪਿਛਲੇ 2 ਸਾਲ ਲੰਘਿਆ ਉਦੋਂ ਫਲੂ ਬਹੁਤ ਘੱਟ ਸੀ, ਤੁਹਾਨੂੰ ਪਤਾ ਹੈ, ਬਿਕਾਜ਼ ਡਿਊ ਟੂ ਕੋਵਿਡ ਦੇ ਹੈਡ ਅ ਲੋਟ ਆਫ ਰੈਸਟ੍ਰਿਕਸ਼ਨਸ, ਹੈ ਨਾ, ਮਾਸਕਸ ਪਾਉਣੀਆਂ, ਬਾਹਰ ਨਹੀਂ ਜਾਣਾ. ਸੋ ਡਿਊਰਿੰਗ ਦੋਜ਼ ਟਾਈਮਸ ਫਰੋਮ ਮਾਰਚ 2020 until like end of 2021 flu rates both cut thi, but hun because social distancing cut gi, flu is very prevalent right now. Bo jada lokan flu ho rahe, every day I see patients with the flu, and there are some high risk people. Aam lokan nu jado flu hunda, the real flu pehli gal ta, cuz ke lokan nu like they call it a flu hana, udai jadon nu ko thand lag gi, jadon nu flu ho gaya, but the real flu is influenza virus, and all the diagnosis is usually from nasal swab. But I had the flu infection once in my life. I was in grade 4. It's worse than the normal cold. Body bahut jyada dukhti hai, bahut jyada high fevers hunde hai, usually it lasts longer than the typical cold. And some people jinna nu high risk are like very young people, less than 4 years old, or very old people over 65, or certain people jinna ko health problems hai gaya, and it's not every health problem. For example, blood pressure for flu is not considered high risk, but jinna nu koi, for example, asthma, ja heart disease, ja lung disease hai gaya, history of cancer, some immunodeficiency, and jinna nu higher risk illnesses hai gaya, unna nu vi, they plus over 65, they plus less than 4 years, plus pregnant patients, plus any patient who's a household member of any of these high risk patients, ona nu it's not mandatory be lavan, but it's much better because they're higher risk of hospitalization with flu. If in general I say for everyone you should get it, cuz risk basically hani desta kafi hai ga.
Haan ji doctor saab, ek chota ja question da answer deo ਵੀ ਜਿਹੜੇ ਆਪਾਂ ਫਲੂ ਸ਼ਾਟ ਲਗਾਉਣੇ ਆ ਤਾਂ ਤੁਹਾਡੇ ਆਪਣੇ BNC ਕਲੀਨਿਕ ਤੇ ਵੀ ਨਹੀਂ, ਇਹਦਾ ਮਤਲਬ ਇਹ ਨਹੀਂ ਮੈਂ ਕੋਈ ਪ੍ਰਚਾਰ ਕਰ ਰਿਹਾ, ਤੁਸੀਂ ਜਿੱਥੋਂ ਮਰਜ਼ੀ ਲਵਾਓ, ਪਰ ਕੀ ਇਹਦੇ ਉੱਤੇ ਸਾਨੂੰ ਪੈਸੇ ਦੇਣੇ ਪੈਂਦੇ ਨੇ ਪੇਸ਼ੈਂਟ ਨੂੰ ਕਿ ਫ੍ਰੀ ਹੁੰਦਾ ਗਵਰਨਮੈਂਟ ਦੇ ਵੱਲੋਂ?
ਯਾ ਐਕਚੁਅਲੀ ਦਿਸ ਇਜ਼ ਅ ਰੀਲੀ ਗੁੱਡ ਕੁਐਸਚਨ, ਮੈਂ ਵੀ ਵੈਸੇ ਇਹਦੇ ਬਾਰੇ ਗੱਲ ਕਰਨੀ ਸੀ. ਸੋ ਓਨਟੇਰੀਓ ਜਿੱਥੇ ਆਪਾਂ ਪ੍ਰੋਵਿੰਸ ਰਹਿੰਦੇ ਹਾਂ, ਜਿੱਥੇ ਤੁਹਾਡਾ ਪ੍ਰੋਗਰਾਮ ਆ ਰਿਹਾ, ਦੇ ਹੈਵ ਅ ਸਿਸਟਮ ਕਾਲਡ ਦੀ ਯੂਨੀਵਰਸਲ ਲਾਈਕ ਇਮਿਊਨਾਈਜੇਸ਼ਨ ਪ੍ਰੋਗਰਾਮ ਫਾਰ ਫਲੂ. ਤੇ not only is it free for everyone that has health cards, but jada Ontario government, they're giving it for free to anyone who even doesn't have a health card that can prove they either live, work, or study in Ontario. And hun jidda sada clinica, for example, we can give flu shot to anybody with health card, but let's say tode ko health card nahi hai, then you have two options. Jis tusi flu shot lavana, either obviously you can go to any clinic and pay their like cash charge and get the flu shot, or you can pay no money and get the flu shot from PO Public Health. as long as ਤੁਹਾਡੇ ਕੋਲ ਕੋਈ ਆਈਡੈਂਟੀਫਿਕੇਸ਼ਨ ਕਾਰਡ ਹੈਗਾ ਜਿਹਦੇ 'ਚ ਉਹ ਦੱਸਦਾ ਵੀ ਮੈਂ ਈਦਰ ਆਈ ਲਿਵ ਇਨ ਓਨਟੇਰੀਓ ਫੋਰ ਐਗਜ਼ਾਮਪਲ ਸਮ ਟਾਈਪ ਆਫ ਹੀਟਿੰਗ ਇਲੈਕਟ੍ਰਿਕ ਬਿੱਲ ਔਰ ਆਈ ਵਰਕ ਇਨ ਓਨਟੇਰੀਓ ਸਮ ਟਾਈਪ ਆਫ ਪੇ ਸਟਬ ਔਰ ਚੈੱਕ ਔਰ ਦੈਟ ਆਈ ਗੋ ਟੂ ਸਕੂਲ ਇਨ ਓਨਟੇਰੀਓ ਸਮ ਟਾਈਪ ਆਫ ਸਕੂਲ ਆਈ ਡੀ ਤੇ ਜੇ ਤੁਹਾਡੇ ਕੋਲ ਇਹ ਹੈਗਾ ਬਟ ਹੈਲਥ ਕਾਰਡ ਨਹੀਂ ਹੈਗਾ ਸਟਿਲ ਤੁਹਾਨੂੰ ਫ੍ਰੀ 'ਚ ਲੱਗ ਸਕਦਾ ਯੂ ਜਸਟ ਹੈਵ ਟੂ ਕੰਟੈਕਟ ਪੀਓ ਪਬਲਿਕ ਹੈਲਥ or whichever region you live in Ontario so but sade clinic vi lagda free yeah but not but with the health card
okay so ida matlab eh hai vi je ta tade kol health card hai jinna kol vi aega oh da free jithe marzi aake lwa lan te jinna kol health
including
card
including pharmacy including pharmacies te vi lagda tonu pati hai shop lot of shoppers drug marts clinics ana idda yeah
te par jinna kol card nahi hai health card nahi hai koi student aaya hai koi guest aaya hai koi visitor aaya hai ਪਰ ਜੇ ਉਹਦੇ ਕੋਲ ਅੰਟੈਰੀਓ ਵਿੱਚ ਰਹਿਣ ਦਾ ਕੋਈ ਪਰੂਫ ਹੈਗਾ ਜਿਵੇਂ ਕੋਈ ਡਰਾਈਵਰ ਲਾਇਸੈਂਸ ਹੈ ਜਾਂ ਕੋਈ ਯੂਟਿਲਿਟੀ ਬਿੱਲ ਦਿੰਦਾ ਕੋਈ ਹਾਈਡਰੋ ਬਿੱਲ ਦਿੰਦਾ ਜਾਂ ਕੋਈ ਟੈਲੀਫੋਨ ਦਿੰਦਾ ਤਾਂ ਉਹ ਸਿਰਫ ਪਬਲਿਕ ਹੈਲਥ ਜਿਹੜਾ ਹੈਗਾ ਉਹਨਾਂ ਨਾਲ ਕੰਟੈਕਟ ਕਰਾ ਕੇ ਉੱਥੋਂ ਫ੍ਰੀ ਲਵਾ ਸਕਦਾ ਤੇ ਜੇ ਉਹ ਬਾਕੀ ਥਾਵਾਂ ਤੇ ਆਉਣਗੇ ਉਹ ਚਾਰਜ ਕਰਨਗੇ ਉਹਨਾਂ ਲੋਕਾਂ ਦਾ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈਗਾ ਪਰ ਜੇ ਉਹ ਹੈਲਥ ਪਬਲਿਕ ਹੈਲਥ ਕੋਲ ਫੋਨ ਲੈ ਕੇ ਉਹਨਾਂ ਕੋਲ ਜਾਣਗੇ ਕੰਟੈਕਟ ਕਰਕੇ ਤਾਂ ਉਹ ਫ੍ਰੀ ਲਾਉਣਗੇ ਇਹੀ ਗੱਲ ਹੈ ਨਾ ਜੀ
ਹਾਂਜੀ ਤੇ ਉਹ ਕਿੱਦਾਂ ਲੱਭੀਦਾ ਹੈਲਥ ਵਾਲਿਆਂ ਦਾ ਨੰਬਰ ਸਿੰਪਲ ਅੱਜ ਕੱਲ੍ਹ ਸਾਰਿਆਂ ਕੋਲ ਫੋਨ ਹੈਗਾ ਇੰਟਰਨੈਟ ਹੈਗਾ ਤੁਸੀਂ ਗੂਗਲ ਜਾ ਕੇ ਯੂ ਕੈਨ ਸਰਚ ਪੀ ਓ ਪਬਲਿਕ ਹੈਲਥ ਤੇ ਉਹਨਾਂ ਦਾ ਨੰਬਰ ਆ ਜਾਂਦਾ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਆ ਐਂਡ ਇਟਸ ਅ ਗੁੱਡ ਸਿਸਟਮ ਉਹ ਕਿਉਂ ਫ੍ਰੀ ਕਰਦੇ ਆ ਬਿਕੋਜ਼ ਉਹਨਾਂ ਨੂੰ ਪਤਾ ਫਲੂ ਕਾਫੀ ਮਤਲਬ ਲੋਕਾਂ ਨੂੰ ਵੀ ਨੁਕਸਾਨ ਕਰ ਸਕਦਾ ਉਹਨਾਂ ਦੇ ਫੈਮਲੀਜ਼ ਨੂੰ ਵੀ ਪਲੱਸ ਹੈਲਥ ਕੇਅਰ ਸਿਸਟਮ ਨੂੰ ਵੀ ਜੇ ਹੁਣ ਮੈਨੂੰ ਫਲੂ ਹੋ ਗਿਆ ਤੇ ਮੈਨੂੰ ਹੋਸਪਿਟਲ ਜਾਣਾ ਪਿਆ ਬਿਕੋਜ਼ ਜ਼ਿਆਦਾ ਵੱਧ ਗਿਆ and already matlab hospital beds thode ya cuz in viruses aa rahe udro covid bhi shuru ho gaya badna then government nu bhi bahut problem aa gaya ta hi unne free kita gaya
theek hai doctor sahab thank you very much tonu information ditti fir next bhi phir de do fir bhi tusi sade kehn de karan to baad judi tusi 10 minute laga te so mera khayal hai bhi srotiyan nu sade darshakan nu bahut fayda hovega thank you very much again
thank you
so pyare darshako eh sige doctor ankush goyal ਜਿਹੜੇ ਕਿ ਫਲੂ ਸ਼ਾਟ ਦੇ ਉੱਤੇ ਗੱਲਬਾਤ ਕਰ ਰਹੇ ਸੀ ਮੋਟੀਆਂ ਮੋਟੀਆਂ ਨੇ ਦੋ ਤਿੰਨ ਗੱਲਾਂ ਕੀਤੀਆਂ ਵੀ ਫਲੂ ਸ਼ਾਟ ਅਣਗਿਣਤ ਤਰ੍ਹਾਂ ਦੇ ਫਲੂ ਨੇ ਪਰ ਜਿਹੜਾ ਤੁਸੀਂ ਸ਼ਾਟ ਲਵਾ ਲੈਂਦੇ ਹੋ ਉਹਦੇ ਵਿੱਚ ਉਹ ਨਹੀਂ ਹੋਊਗਾ ਗੱਲ ਦੀ ਗਰੰਟੀ ਹੈ ਪਰ ਦੂਸਰੇ ਪਾਸੇ ਇਹ ਹੈ ਜਿਹੜੀ ਇੰਪੋਰਟੈਂਟ ਗੱਲ ਦੱਸੀ ਹੈ ਵੀ ਹਜ਼ਾਰਾਂ ਫਲੂ ਆਉਂਦੇ ਨੇ ਗੌਰਮੈਂਟ ਹਰ ਸਾਲ ਕੈਨੇਡੀਅਨ ਗੌਰਮੈਂਟ ਕੋਈ ਨਾ ਕੋਈ ਕੱਢਦੀ ਹੈ ਵੀ ਇਸ ਸਾਲ ਇਹ ਹੋਊਗਾ ਉਸ ਸਾਲ ਉਹਦੀ ਫਲੂ ਦੀ ਇਹ ਡੋਜ਼ ਲਗਾਉਂਦੇ ਨੇ ਇੰਜੈਕਸ਼ਨ ਲਗਾਉਂਦੇ ਨੇ ਜੋ ਤੁਸੀਂ ਕਲੀਨਿਕਸ 'ਤੇ ਜਾਂਦੇ ਹੋ ਜਾਂ ਬਹੁਤ ਸਾਰੀਆਂ ਫਾਰਮੇਸੀ ਜਾਂਦੇ ਹੋ ਉੱਥੇ ਫ੍ਰੀ ਲੱਗਦਾ ਪਰ ਤੁਹਾਡੇ ਕੋਲ ਹੈਲਥ ਕਾਰਡ ਹੋਣਾ ਚਾਹੀਦਾ ਅਤੇ ਦੂਸਰੇ ਪਾਸੇ ਜੇ ਹੈਲਥ ਕਾਰਡ ਨਹੀਂ ਹੈਗਾ ਤਾਂ ਵੀ ਤੁਹਾਨੂੰ ਕਲੀਨਿਕ 'ਤੇ ਜਾਂ ਫਾਰਮੇਸੀ ਦੇ ਕੋਲ ਜਾਣ ਦੀ ਲੋੜ ਨਹੀਂ ਕਿਉਂਕਿ ਉੱਥੇ ਤੁਹਾਨੂੰ ਪੈਸੇ ਦੇਣੇ ਪੈਣਗੇ ਸੋ ਇਸ ਕਰਕੇ ਵਧੀਆ ਕਿ ਪੀਲ ਪਬਲਿਕ ਹੈਲਥ ਯੂ ਗੂਗਲ ਦੇ ਉੱਤੇ ਜਾ ਕੇ ਉਹਨਾਂ ਦਾ ਫੋਨ ਨੰਬਰ ਕੱਢ ਲਓ ਉਹਨਾਂ ਨਾਲ ਅਪੁਆਇੰਟਮੈਂਟ ਨਾਲ ਉੱਥੇ ਜਾ ਕੇ ਫ੍ਰੀ ਲੱਗ ਜਾਂਦੇ ਨੇ ਸੋ ਮੇਰਾ ਖਿਆਲ ਇਹ ਜੋ ਇਨਫੋਰਮੇਸ਼ਨ ਦਿੱਤੀ ਇਹਦੇ ਨਾਲ ਸਾਡਾ ਕਾਫੀ ਲੋਕਾਂ ਦਾ ਫਾਇਦਾ ਹੋਵੇਗਾ ਸੋ ਹੁਣ ਆਪਾਂ ਦੂਸਰੇ ਟੌਪਿਕ ਵੱਲ ਚੱਲਦੇ ਹਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੱਜ ਆਪਾਂ ਗੱਲ ਕਰਨੀ ਹੈ ਟਾਈਪਸ ਆਫ ਬਿਹੇਵੀਅਰ ਕਿ ਦੇਖੋ ਪਰਮਾਤਮਾ ਨੇ ਇਨਸਾਨ ਨੂੰ ਪੈਦਾ ਕੀਤਾ ਜਿਹੜਾ ਇਨਸਾਨ ਹੈ ਇਟਸ ਏ ਕੰਬੀਨੇਸ਼ਨ ਆਫ ਟੂ ਥਿੰਗਸ ਸਾਡੀ ਸਾਈਕਾਲੋਜੀ ਦੇ ਵਿੱਚ ਜਦੋਂ ਅਸੀਂ ਮਾਸਟਰਸ ਕਰਦੇ 70s 'ਚ ਉਦੋਂ ਦੱਸਿਆ ਗਿਆ ਸੀ ਇਟਸ ਏ ਕੰਬੀਨੇਸ਼ਨ ਆਫ ਟੂ ਥਿੰਗਸ ਮਾਇੰਡ ਐਂਡ ਬੋਡੀ ਬੋਡੀ ਇਜ਼ ਏ ਫਿਜ਼ੀਕਲ ਸਬਸਟਾਂਸ ਜਿਵੇਂ ਮੈਂ ਹੱਥ ਲਾ ਰਿਹਾ ਉਂਗਲਾਂ ਹਰਾ ਰਿਹਾ ਇਹਨੇ ਅਖੀਰ 'ਚ ਮਿੱਟੀ ਮਿਲ ਜਾਣਾ ਪਰ ਇਹ ਸਾਡੇ ਸਰੀਰ 'ਚ ਜਿਹੜਾ 5 ਫੁੱਟ ਦਾ 6 ਫੁੱਟ ਦਾ 7 ਫੁੱਟ ਦਾ ਇਹਦੇ ਵਿੱਚ ਇੱਕ ਬ੍ਰੇਨ ਲੱਗਿਆ ਹੋਇਆ ਔਰ ਬ੍ਰੇਨ ਦੇ ਵਿੱਚ ਜਿਹੜੀਆਂ 3 ਐਕਟੀਵਿਟੀਜ਼ ਨੇ ਕਿ ਅਸੀਂ ਹਰ ਵਕਤ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ ਹਰ ਵਕਤ ਕੁਛ ਨਾ ਕੁਛ ਮਹਿਸੂਸ ਕਰਦੇ ਰਹਿੰਦੇ ਹਾਂ ਅਤੇ ਹਰ ਵਕਤ ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਹੈ ਥਿੰਕਿੰਗ ਫੀਲਿੰਗ ਐਂਡ ਵਿਲਿੰਗ ਸੋ ਜੋ ਵੀ ਕੁਛ ਅਸੀਂ ਸੋਚਦੇ ਹਾਂ ਉਹਦੇ ਮੁਤਾਬਕ ਅਸੀਂ ਐਕਸ਼ਨ ਕਰਦੇ ਹਾਂ ਸੋ ਜਿੰਨੀ ਵੀ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਸੋਚਦੇ ਹਾਂ ਉਨਾ ਚਿਰ ਤੱਕ ਹੀ ਚੱਲਦੇ ਫਿਰਦੇ ਹਾਂ ਉਨਾ ਚਿਰ ਤੱਕ ਹੀ ਘਰਦੇ ਸਾਨੂੰ ਘਰ 'ਚ ਵਾੜਦੇ ਨੇ ਅਤੇ ਜਿੱਦਣ ਸਾਡੀ ਥਿੰਕਿੰਗ ਬੰਦ ਹੋ ਗਈ ਅਤੇ ਫਿਰ ਰਾਮ ਨਾਮ ਸੱਤ ਹੈ ਫਿਰ ਘਰੋਂ ਸਿੱਧਾ ਸ਼ਮਸ਼ਾਨ ਘਾਟ 'ਚ ਜਾਂ ਸਾਨੂੰ ਅੱਗ ਦੇ ਸਪੁਰਦ ਕਰਨਗੇ ਅਤੇ ਜਾਂ ਸਾਨੂੰ ਮਿੱਟੀ ਦੇ ਸਪੁਰਦ ਕਰਨਗੇ ਸੋ ਜਿਹੜੀ ਸੋਚਣੀ ਹੈ ਜਿਹੜੀ ਥਿੰਕਿੰਗ ਹੈ ਉਹ ਜਿਸ ਤਰ੍ਹਾਂ ਦੀ ਵੀ ਇਨਸਾਨ ਦੀ ਥਿੰਕਿੰਗ ਹੁੰਦੀ ਹੈ ਸੋਚ ਹੁੰਦੀ ਹੈ ਸਮਝ ਹੁੰਦੀ ਹੈ ਉਹਦੇ ਅਨੁਸਾਰ ਹੀ ਬੰਦਾ ਕੰਮ ਕਰਦਾ ਉਹਦੇ ਐਕਸ਼ਨ ਹੁੰਦੇ ਨੇ ਗੱਲ ਹੁਣ ਆਪਣੀ ਇਹ ਹੈ ਕਿ ਜਿੰਨੀ ਵੀ ਦੁਨੀਆਂ ਦੇ ਵਿੱਚ ਬੰਦੇ ਨੇ ਉਹਨਾਂ ਦੇ ਕਿੰਨੇ ਤਰੀਕੇ ਦੇ ਬਿਹੇਵੀਅਰ ਹੁੰਦੇ ਨੇ ਕਿੰਨੇ ਤਰ੍ਹਾਂ ਦੀ ਉਹ ਉਹਨਾਂ ਦੀ ਸੋਚ ਹੁੰਦੀ ਹੈ ਵੈਸੇ ਤਾਂ ਅਣਗਿਣਤ ਤਰੀਕੇ ਨਾਲ ਆਪਾਂ ਇਹਨੂੰ ਐਕਸਪਲੇਨ ਕਰ ਸਕਦੇ ਹਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲਓ ਜੇ ਕਿਸੇ ਸਿਆਣੇ ਬੰਦੇ ਨੂੰ ਪੁੱਛੋ ਵੀ ਇੰਡੀਅਨ ਨੂੰ ਜਾਂ ਪਾਕਿਸਤਾਨੀ ਨੂੰ ਵੀ ਭਾਈ ਸਾਹਿਬ ਜਿਹੜੇ ਅੰਬ ਹੁੰਦੇ ਨੇ ਮੈਂਗੋਜ਼ ਹੁੰਦੇ ਨੇ ਉਹ ਕਿੰਨੇ ਤਰ੍ਹਾਂ ਦੇ ਨੇ ਜਿਹੜਾ ਮੇਰੇ ਵਰਗਾ ਹੋਊਗਾ ਉਹ ਗੁਗਾ ਦੇਖੋ ਜੀ, ਇੱਕ ਦੁਸ਼ਹਿਰੀ ਹੁੰਦੇ ਨੇ, ਇੱਕ ਕਰਾਚੀ ਹੁੰਦੇ ਨੇ, ਇੱਕ ਇਲਾਹਾਬਾਦੀ ਹੁੰਦੇ ਨੇ, ਕੋਹ ਹੁੰਦੇ ਨੇ, ਕੋਹ ਹੁੰਦੇ ਨੇ, ਕੋਹ ਹੁੰਦੇ ਨੇ, ਫਿਰ ਵੀ ਛੱਡ ਜੂ। ਤੇ ਜਿਹੜਾ ਬੰਦਾ ਸਮਝਦਾਰ ਹੋਊਗਾ ਉਹ ਕਹੂਗਾ ਭਾਈ ਸਾਹਿਬ ਅੰਬ ਜਿਹੜੇ ਹੁੰਦੇ ਨੇ ਨਾ ਉਹ ਦੋ ਪ੍ਰਕਾਰ ਦੇ ਹੁੰਦੇ ਨੇ। ਦੋ ਪ੍ਰਕਾਰ ਦੇ ਕਿਹੜੇ? ਇੱਕ ਖਾਣ ਵਾਲੇ ਤੇ ਇੱਕ ਅਚਾਰ ਪਾਉਣ ਵਾਲੇ, ਪਿਕਲ ਪਾਉਣ ਵਾਲੇ। ਉਹ ਕਹਿੰਦੇ ਠੀਕ ਹੈ ਜੀ। ਫਿਰ ਜਿਹੜੇ ਖਾਣ ਵਾਲੇ ਨੇ ਉਹ ਅੱਗੇ ਦੋ ਕਿਸਮ ਦੇ ਨੇ, ਇੱਕ ਕੱਟਣ ਵਾਲੇ ਤੇ ਇੱਕ ਚੂਪਣ ਵਾਲੇ। ਫਿਰ ਜਿਹੜੇ ਕੱਟਣ ਵਾਲੇ ਨੇ ਉਹਦੀਆਂ ਕਿਸਮਾਂ ਆਹ ਨੇ ਚੂਪਣ ਵਾਲੀਆਂ, ਇਹਨੂੰ ਕਹਿੰਦੇ ਸੈਂਟੀਫਿਕ ਤਰੀਕੇ ਨਾਲ ਆਂਸਰ ਦੇਣਾ। ਸੋ ਇਸੇ ਤਰ੍ਹਾਂ ਹੀ ਜਿਹੜੀ ਨਵੀਂ ਰਿਸਰਚ ਹੋਈ ਹੈ ਸਾਈਕਾਲੋਜੀ ਦੇ ਵਿੱਚ, ਉਸ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਹਿਊਮਨ ਨੇਚਰ ਹੈ, ਹਿਊਮਨ ਬਿਹੇਵੀਅਰ ਹੈ, ਜਾਂ ਜਿਹੜੀ ਅਸੀਂ ਸੋਚਦੇ ਹਾਂ, ਉਹ ਬੇਸਿਕਲੀ ਤਿੰਨ ਪ੍ਰਕਾਰ ਦਾ ਹੁੰਦਾ। ਪਹਿਲੀ ਪ੍ਰਕਾਰ ਕਿਹੜੀ ਹੈ? ਉਹਨੂੰ ਕਹਿੰਦੇ ਨੇ ਸਟੋਨ ਮਾਈਂਡ ਜਾਂ ਸਟੋਨ ਬਿਹੇਵੀਅਰ। ਸਟੋਨ ਦਾ ਕੀ ਮਤਲਬ ਹੈ? ਪੱਥਰ ਕਿਹਨੂੰ ਕਹਿੰਦੇ ਨੇ? ਪੱਥਰ ਦਾ ਦੇਖ ਲਓ, ਪੱਥਰ ਬੜੀ ਸਿੰਪਲ ਗੱਲ ਹੈ, ਪੱਥਰ ਜਾ ਯਾਰ ਇਹਦੇ ਪੱਲੇ ਕੱਖ ਨਹੀਂ ਪੈਂਦਾ। ਸੋ ਪੱਥਰ ਦਾ ਕੀ ਹੈ? ਉਹਨੂੰ ਕੋਈ ਵੀ ਸਮਝ ਨਹੀਂ ਹੁੰਦੀ, ਉਹਨੂੰ ਕੋਈ ਅਕਲ ਨਹੀਂ ਹੁੰਦੀ, ਉਹ ਬਿਲਕੁਲ ਮੰਦ, ਜਿਹੜਾ ਬੁੱਧੀ ਹੁੰਦਾ ਉਹਦੀ ਅਕਲ ਉਕਲ ਕੰਮ ਨਹੀਂ ਕਰਦੀ ਹੁੰਦੀ, ਉਹਨੂੰ ਨਾ ਪਤਾ ਰਾਈਟ ਕੀ ਹੈ, ਨਾ ਪਤਾ ਰੋਂਗ ਕੀ ਹੈ, ਨਾ ਹੀ ਉਹਦੀ ਕਿਸੇ ਨਾਲ ਸਿੰਪਤੀ ਹੁੰਦੀ ਹੈ। ਤੁਸੀਂ ਦੇਖ ਲਓ ਜਿਹੜਾ ਪੱਥਰ ਹੈ ਉਹਦੇ ਉੱਤੇ ਜਦੋਂ ਮੀਂਹ ਪੈਂਦਾ ਪੱਥਰਾਂ ਦੇ ਉੱਤੇ, ਜਾਂ ਤੁਸੀਂ ਪਾਣੀ ਪਾ ਕੇ ਦੇਖ ਲਓ, ਉਹ ਪਾਣੀ ਪੱਥਰ ਦੇ ਉੱਤੇ ਰਹਿੰਦਾ, ਵਿੱਚ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਤੁਸੀਂ ਪੱਥਰ ਦੀ ਦੂਜੀ ਨਿਸ਼ਾਨੀ ਦੇਖ ਲਓ, ਪੱਥਰ ਦੇ ਉੱਤੇ ਤੁਸੀਂ ਲੱਤ ਮਾਰੋ ਜ਼ੋਰ ਦੀ, ਸੱਟ ਕਿਹਦੇ ਲੱਗੂਗੀ? ਤੁਹਾਡੇ ਲੱਗੂਗੀ, ਪੱਥਰ ਦਾ ਕੋਈ ਨੁਕਸਾਨ ਨਹੀਂ ਹੋਣਾ। ਪੱਥਰ ਦੇ ਉੱਤੇ ਪਲੇਟ ਸਿੱਟ ਦੋ, ਚਕਨਾ ਚੂਰ ਹੋ ਜਾਂਦੀ ਹੈ। ਅਤੇ ਦੂਜੇ ਪਾਸੇ ਪੱਥਰ ਨੂੰ ਚੱਕ ਕੇ ਮੇਰੇ ਸਿਰ 'ਚ ਜਾਂ ਕਿਸੇ ਦੇ ਸਿਰ 'ਚ ਮਾਰੋ ਤਾਂ ਦੂਜੇ ਦਾ ਨੁਕਸਾਨ ਕਰ ਦਿੰਦਾ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਜਿਹੜਾ ਪੱਥਰ ਹੁੰਦਾ ਨਾ ਉਹਨੇ ਨੁਕਸਾਨ ਕਰਨਾ ਹੀ ਕਰਨਾ, ਚਾਹੇ ਉਹਦੇ ਵਿੱਚ ਵੱਜੋ ਜਾਂ ਉਹਦੇ ਉਹਨੂੰ ਕਿਸੇ 'ਚ ਮਾਰੋ। ਇਸੇ ਤਰ੍ਹਾਂ ਜਿਹੜੇ ਇਨਸਾਨ ਹੁੰਦੇ ਨੇ ਨਾ ਪੱਥਰ ਮਾਈਂਡ ਦੇ, ਉਹਨਾਂ ਦੀ ਇਹ ਖਾਸੀਅਤ ਹੁੰਦੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਗੈਂਗਸਟਰ ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਚੱਲ ਪਏ, ਗੈਂਗਸਟਰ ਨੂੰ ਪੈਸੇ ਦੇ ਕੇ ਲੋਕ ਹਾਇਰ ਕਰ ਲੈਂਦੇ ਨੇ ਵੀ ਭਾਈ ਸਾਹਿਬ ਆਹ ਹੈਗੀ ਫੋਟੋ, ਇੱਥੇ ਰਹਿੰਦਾ, ਬਸ ਇਹਨੂੰ ਸ਼ੂਟ ਕਰਿਆ ਜਾਂ ਕਿੰਨਾ ਹੀ ਚੰਗਾ। ਉਹ ਭਾਈ ਸਾਹਿਬ ਜਿਹੜੇ ਗੈਂਗਸਟਰ ਨੇ ਉਹ ਮੰਦ ਬੁੱਧੀ ਹੁੰਦੇ ਨੇ, ਉਹ ਆਪਣੇ ਪੈਸੇ ਦੇ ਲਈ ਕਿਸੇ ਦਾ ਨੁਕਸਾਨ ਕਰ ਦਿੰਦੇ ਨੇ। ਉਹ ਕਦੇ ਸੋਚਦੇ ਹੀ ਨਹੀਂ ਵੀ ਜਿਹੜੇ ਬੰਦੇ ਨੂੰ ਮੈਂ ਮਾਰਨ ਚੱਲਿਆ ਜਾਂ ਜਿਹੜੇ ਬੰਦੇ ਨੂੰ ਗੋਲੀ ਮਾਰੂੰਗਾ ਉਹਦੇ ਬੱਚਿਆਂ ਦਾ ਕੀ ਬਣੂ, ਉਹਦੇ ਘਰਦਿਆਂ ਦਾ ਕੀ ਬਣੂ, ਉਹਦੇ ਬਜ਼ੁਰਗਾਂ ਦਾ ਕੀ ਬਣੂਗਾ। ਉਹਨੇ ਜਾ ਕੇ ਟਿਕ 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 ਕਰਕੇ ਆ ਜਾਣੀ, ਇਹਨੂੰ ਕਹਿੰਦੇ ਪੱਥਰ ਦਿਲ। ਆਹ ਜਿਹੜਾ ਮੂਸੇ ਵਾਲੇ ਨੂੰ ਮਾਰਿਆ, ਉਹਦੀ ਜਾਨ ਨਹੀਂ ਸੀ, ਕੋਈ ਪਹਿਚਾਣ ਨਹੀਂ ਸੀਗੀ, ਪਤਾ ਨਹੀਂ ਅਮੈਰੀਕਾ ਕੈਨੇਡਾ ਕਿੱਥੇ ਕਿੱਥੇ ਉਹਨਾਂ ਦੇ ਲਿੰਕ ਬਣੇ ਸੀਗੇ, ਪਰ ਫੋਟੋ ਦਿਖਾਈ ਸੀ, ਚੱਕਦੇ ਫੱਟੇ ਉਹਦੇ ਫੋਟੇ ਚੱਕਤੇ ਉਹਨਾਂ ਨੇ। ਸੋ ਇਸੇ ਤਰ੍ਹਾਂ ਹੀ ਜਿਹੜੇ ਲੋਕ ਸੁਈਸਾਈਡ, ਜਿਹੜੇ ਬੰਬ ਬਣਦੇ ਨੇ, ਆਤਮ ਹੱਤਿਆ ਸੁਈਸਾਈਡਲ ਜਿਹੜੇ ਹੁੰਦੇ ਨੇ, ਬੰਬ ਬਣਦੇ ਨੇ, ਉਹ ਕੀ ਹੁੰਦੇ ਨੇ? ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਭਰ ਦਿੱਤੀ ਜਾਂਦੀ ਹੈ ਵੀ ਆਹ ਲਓ ਜੀ ਤੁਹਾਡੇ ਪੇਟ ਦੇ ਉੱਤੇ ਬੰਬ ਜੇ ਬਣਦੇ ਅਤੇ ਤੁਸੀਂ ਉੱਥੇ ਜਾ ਕੇ, ਜਿਵੇਂ ਰਾਜੀਵ ਗਾਂਧੀ ਨੂੰ ਲੇਡੀ ਗਈ ਸੀ ਫੁੱਲਾਂ ਦਾ ਹਾਰ ਦੇਣ ਅਤੇ ਉਹ ਹਾਰ ਫੜਨ ਗਈ ਅਤੇ ਪਿੱਛੋਂ ਕਿਸੇ ਨੇ ਬਟਨ ਦੱਬਤਾ ਅਤੇ ਪਤਾ ਨਹੀਂ ਕਿੰਨੇ ਕੁ ਬੰਦੇ ਮਰ ਗਏ। ਸੋ ਇਹੋ ਜਿਹੇ ਬੰਦੇ ਹੁੰਦੇ ਨੇ। ਫਿਰ ਕੁਛ ਬੰਦੇ ਹੁੰਦੇ ਨੇ ਜਿਹੜੇ ਸਟੋਨ ਮਾਈਂਡ ਹੁੰਦੇ ਨੇ, ਉਹ ਹੁੰਦੇ ਨੇ ਬਲਾਈਂਡ ਫੇਥ ਕਰਦੇ ਨੇ, ਉਹਨਾਂ ਦਾ ਅੰਧ ਵਿਸ਼ਵਾਸ ਹੁੰਦਾ। ਕਿਉਂ? ਕਿਉਂਕਿ ਜਿਹੜੇ ਜਹਾਦ ਪੈਦਾ ਕਰਦੇ ਨੇ, ਜਿਹੜੇ ਫਨੈਟਿਕ ਧਰਮ ਵਾਲੇ ਹੁੰਦੇ ਨੇ, ਉਹ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਕਰ ਦਿੰਦੇ ਨੇ ਵੀ ਤੂੰ ਲੋਕਾਂ ਨੂੰ ਜਦੋਂ ਮਾਰੇਗਾ ਨਾ ਤੈਨੂੰ ਜੰਨਤ ਮਿਲੂਗੀ, ਤੈਨੂੰ ਖੁਦਾ ਦੇ ਅੱਗੇ, ਪਰਮਾਤਮਾ ਦੇ ਅੱਗੇ, ਅੱਲਾ ਵਾਹਿਗੁਰੂ ਨਾਲ ਤੇਰਾ ਮਿਲਾਪ ਹੋਊਗਾ ਕਿਉਂਕਿ ਤੂੰ ਚੰਗਾ ਕੰਮ ਕਰ ਰਿਹਾ। ਫਿਰ ਉਹ ਕੀ ਕਰਦੇ ਨੇ? ਦੂਸਰੇ ਦੇਸ਼ 'ਚ ਜਾ ਕੇ, ਆਪਣੇ ਦੇਸ਼ 'ਚ ਜਾ ਕੇ, ਜਿੱਥੇ ਇਕੱਠ ਹੁੰਦਾ, ਜਿੱਥੇ ਕੋਈ ਗੁਰਦੁਆਰਾ, ਜਿੱਥੇ ਕੋਈ ਮਸਜਿਦ ਹੈ, ਜਿੱਥੇ ਕੋਈ ਮੰਦਰ ਹੈ, ਉਹਦੇ ਅੰਦਰ ਚਲੇ ਜਾਂਦੇ ਨੇ ਅਤੇ ਦੂਜਾ ਬੰਦਾ ਚੱਕ ਕੇ ਬਟਨ ਦਾ ਵਧਾਉਂਦਾ, ਆਪ ਵੀ ਮਰ ਜਾਂਦੇ, ਦੂਜਿਆਂ ਨੂੰ ਵੀ ਮਾਰ ਦਿੰਦੇ ਨੇ। ਸਟੋਨ ਮਾਈਂਡ ਹੁੰਦੇ ਨੇ ਬੰਦੇ। ਤੁਸੀਂ ਇਹ ਦੇਖ ਲਓ, ਉਹ ਅਜਿਹੇ ਕੰਮ ਕਰਨ ਤੋਂ ਬਾਅਦ ਆਪਣੇ ਆਪ ਨੂੰ ਜਸਟੀਫਾਈ ਕਰਦੇ ਨੇ। ਉਹ ਕਦੇ ਵੀ ਦੂਜਿਆਂ ਦੀ ਗੱਲ ਨਹੀਂ ਸੋਚਦਾ। ਜੇ ਉਹਨੂੰ ਪੁੱਛੇ ਯਾਰ ਤੂੰ ਕਿਉਂ ਮਾਰਿਆ, ਤੇਰੀ ਉਹਦੇ ਨਾਲ ਜਾਣ ਪਛਾਣ ਤਾਂ ਹੈ ਨਹੀਂ ਸੀ ਕੋਈ, ਤੂੰ ਕਿਉਂ ਗੋਲੀ ਮਾਰਤੀ ਜੋ ਜੇਲ੍ਹ 'ਚ ਉਹਨਾਂ ਨੂੰ ਮਿਲ ਜਾਓ? ਉਹ ਕਹਿੰਦਾ ਨਹੀਂ ਜੀ, ਬਸ ਮੈਨੂੰ ਬਸ ਮਾਰਤੀ ਜੀ, ਬਸ ਬਸ ਮਾਰਤੀ ਜੀ, ਬਸ ਲੌਜਿਕ ਕੋਈ ਨਹੀਂ ਹੁੰਦਾ। ਸੋ ਅਜਿਹੇ ਜਿਹੜੇ ਬੰਦੇ ਹੁੰਦੇ ਨੇ, ਤੁਸੀਂ ਦੇਖ ਲਓ ਇਹ ਅੱਜ ਨਹੀਂ ਪੈਦਾ ਹੋਏ, ਇਹ ਸਦੀਆਂ ਤੋਂ ਜਦੋਂ ਦੀ ਹਿਸਟਰੀ ਬਣੀ ਹੈ ਉਦੋਂ ਤੋਂ ਹੀ ਪੈਦਾ ਹੁੰਦੇ ਨੇ। ਜੇ ਆਪਾਂ ਸੋਕਰੇਟਿਸ ਦੀ ਇਗਜ਼ਾਮਪਲ ਲੈ ਲਈਏ, ਵਿਚ ਇਜ਼ ਦਾ ਮੋਸਟ ਗ੍ਰੇਟ ਫਿਲੋਸਫਰ ਇਨ ਏਥਨਸ, ਅਤੇ ਸੋਕਰੇਟਿਸ ਨੂੰ ਉੱਥੋਂ ਦੀ ਜਿਹੜੀ ਗੌਰਮੈਂਟ ਸੀਗੀ ਉਹਨੇ ਕਿਹਾ ਵੀ ਜਦੋਂ ਤੂੰ ਦੇਸ਼ ਛੱਡ ਜਾ ਕਿਉਂਕਿ ਤੂੰ ਨੌਜਵਾਨਾਂ ਨੂੰ ਭੜਕਾਉਣਾ ਅਤੇ ਜਾਂ ਮਾਫ਼ੀ ਮੰਗ ਲੈ ਨਹੀਂ ਜ਼ਹਿਰ ਦਾ ਪਿਆਲਾ ਪੀ। ਸੋਕਰੇਟਿਸ ਨੇ ਸੋਚਿਆ, ਲੋਕ ਕਹਿੰਦੇ ਚੱਲ ਤੂੰ ਛੱਡ, ਜਿਹੜੇ ਆਮ ਬੰਦੇ ਸੀ ਉਹ ਕਹਿੰਦੇ ਤੂੰ ਛੱਡ ਕੇ ਦੂਜੇ ਦੇਸ਼ ਚਲਾ ਜਾ, ਉਹ ਕਹਿੰਦਾ ਨਹੀਂ, ਮੈਂ ਜਦੋਂ ਗਲਤ ਕੰਮ ਕਰ ਹੀ ਨਹੀਂ ਰਿਹਾ ਕੋਈ, ਮੈਂ ਬਿਲਕੁਲ ਠੀਕ ਗੱਲ ਕਹਿ ਰਿਹਾ, ਪਰਮਾਤਮਾ ਬਾਰੇ ਦੱਸਦਾ ਵੀ ਜਿਹੜਾ ਪਰਮਾਤਮਾ ਅੰਦਰ ਹੈ, ਜਿਹੜੇ ਪਰਮਾਤਮਾ ਦੇ ਡਰਾਮੇ ਰਚਾਏ ਵੀ ਨੇ ਗਲਤ ਹੈ। ਉਹ ਕਹਿੰਦਾ ਮੈਂ ਮਰਨਾ ਪਸੰਦ ਹੈ, ਮੈਂ ਜ਼ਹਿਰ ਦਾ ਪਿਆਲਾ ਪੀਊਂਗਾ। ਹੁਣ ਜਿਹੜੇ ਬੰਦਿਆਂ ਨੇ ਜ਼ਹਿਰ ਦਿੱਤੀ, ਪਹਿਲੀ ਗੱਲ ਤਾਂ ਜਿਹੜੇ ਪ੍ਰਬੰਧਕ ਸੀਗੇ ਉੱਥੋਂ ਦੇ ਐਡਮਿਨਿਸਟ੍ਰੇਟਰ ਸੀਗੇ, ਜਾਂ ਜਿਨ੍ਹਾਂ ਨੇ ਉਹ ਜ਼ਹਿਰ ਕੌੜੀ ਘੋਲੀ, ਪਤਾ ਨਹੀਂ ਕਿਹੜੀ ਜ਼ਹਿਰ ਹੁੰਦੀ ਹੈ, ਮੈਂ ਦਿਮਾਗ 'ਚੋਂ ਨਿਕਲ ਗਿਆ, ਉਹ ਘੋਲ ਕੇ ਮੂੰਹ 'ਚ ਪਲਾਈ ਅਤੇ ਉਹ ਪੱਥਰ ਦਲੀ ਸੀਗੇ, ਪੱਥਰ ਮਾਇੰਡ ਹੀ ਸੀ ਉਹਨਾਂ ਦਾ, ਨਹੀਂ ਤਾਂ ਕਹਿੰਦੇ ਮੈਂ ਨਹੀਂ ਜੀ ਮੈਨੂੰ ਤੁਸੀਂ ਨੌਕਰੀ ਤੋਂ ਕੱਢ ਦਿਓ, ਮੈਂ ਨਹੀਂ ਇਹਨੂੰ ਪਲਾਉਣੀ, ਇਹ ਤਾਂ ਬੰਦਾ ਠੀਕ ਕਹਿ ਰਿਹਾ। ਜੀਸਸ ਕ੍ਰਾਈਸਟ ਦੇ ਹੱਥਾਂ ਦੇ ਵਿੱਚ ਕਿੱਲ ਠੋਕੇ ਗਏ, ਜਦੋਂ ਕਿੱਲ ਠੋਕੇ ਗਏ ਦੇਖੋ ਜੀਸਸ ਕ੍ਰਾਈਸਟ ਨੇ ਕੀ ਕਿਹਾ, ਉਹ ਫਾਦਰ ਫਾਰ ਗਿਵ ਦੈਮ ਐਜ਼ ਦੇ ਨੋ ਨਾਟ ਵਟ ਦੇ ਡੂ, ਕਿ ਇਹ ਹੈ ਪਰਮ ਪਿਤਾ ਪਰਮੇਸ਼ਰ, ਇਹਨਾਂ ਨੂੰ ਮਾਫ਼ ਕਰੀ, ਇਹਨਾਂ ਨੂੰ ਅਕਲ ਹੀ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਪੱਥਰ ਦਿਲ ਨੇ, ਵੀ ਇਹ ਕੀ ਕਰ ਰਹੇ ਨੇ। ਸੋ ਪੱਥਰ ਦਿਲ ਇਨਸਾਨ ਹੁੰਦੇ ਨੇ। ਗੁਰੂ ਸਾਹਿਬਾਨ ਨੂੰ ਤੱਤੇ ਤਵਿਆਂ 'ਤੇ ਬਿਠਾ ਤਾ, ਕਿਸੇ ਦਾ ਸੀਸ ਕੱਟਤਾ ਤੇਗ ਬਹਾਦਰ ਸਾਹਿਬ ਦਾ, ਸੋ ਕਿਉਂ ਕੀਤਾ, ਜਿਨ੍ਹਾਂ ਨੇ ਕਿਹਾ ਅਸੀਂ ਕਹਿੰਦੇ ਵੀ ਉਹਨਾਂ ਨੇ ਕੀਤਾ, ਉਹਨਾਂ ਨੇ ਕੋਈ ਨਹੀਂ ਹੈ, ਅਸੀਂ ਉਹੀ ਹਾਂ, ਕਦੇ ਕਿਵੇਂ ਆ ਜਾਂਦੇ ਕਦੇ ਕਿਵੇਂ ਆਉਂਦੇ, ਅਸੀਂ ਅੱਜ ਕਿਹੜਾ ਘੱਟ ਕਰਦੇ ਹਾਂ ਕਿਸੇ ਨਾਲ। ਸੋ ਇਸ ਕਰਕੇ ਅਜਿਹੇ ਪ੍ਰਕਾਰ ਦੇ ਜਿਹੜੇ ਲੋਕ ਹੁੰਦੇ ਨੇ ਉਹ ਪੱਥਰ ਦਿਲ ਇਨਸਾਨ ਹੁੰਦੇ ਨੇ, ਉਹਨਾਂ ਨਾਲ ਸਿੰਪਤੀ ਸੁੰਪਤੀ ਕੋਈ ਨਹੀਂ। ਤੁਸੀਂ ਕਾਰ ਦੇ ਵਿੱਚ ਜਾ ਰਹੇ ਹੋ, ਤੁਸੀਂ ਦੇਖਿਆ ਕਿ ਸਾਹਮਣੇ ਕਰੋਸਿੰਗ ਦੇ ਉੱਤੇ ਕੋਈ ਬਜ਼ੁਰਗ, ਕੋਈ ਨੌਜਵਾਨ ਕੁੜੀ ਮੁੰਡਾ, ਉਹ ਕੋਈ ਕਾਰ ਹਿੱਟ ਕਰ ਗਿਆ, ਤੁਸੀਂ ਇੱਕ ਮਰਾਓ ਐਸੀ ਤੈਸੀ ਖੂਹ 'ਚ, ਤੁਸੀਂ ਆਪਣੀ ਘਰ ਭਜਾ ਕੇ ਲੈ ਜਾਂਦੇ ਹੋ, ਨਹੀਂ ਤੁਹਾਡਾ ਫਰਕ ਇਹ ਸੋਚੇ ਜੇ ਪੱਥਰ ਦਿਲ ਨਾ ਹੋਵੋ ਕਿ ਜੇ ਮੇਰਾ ਮੁੰਡਾ ਹੋਵੇ, ਮੇਰੀ ਕੁੜੀ ਹੋਵੇ, ਮੇਰੀ ਮਾਂ ਹੋਵੇ, ਮੇਰਾ ਬਾਪੂ ਹੋਵੇ, ਮੇਰੇ ਗ੍ਰੈਂਡਫਾਦਰ ਹੋਣ, ਫਿਰ ਮੈਂ ਖੜਾ ਕਰਕੇ ਚੱਕੂੰਗਾ ਕਿ ਨਹੀਂ ਚੱਕੂੰਗਾ, ਹਸਪਤਾਲ ਲਿਜਾਊਂਗਾ ਕਿ ਨਹੀਂ ਲਿਜਾਊਂਗਾ, ਇਹਨੂੰ ਪੁਲਿਸ ਦੇ ਕੋਲ ਰਿਪੋਰਟ ਕਰਾਊਂਗਾ ਕਿ ਨਹੀਂ ਕਰਾਊਂਗਾ। ਨਹੀਂ, ਉਹ ਪੱਥਰ ਦਿਲ ਹੁੰਦੇ ਨੇ ਜਿਹੜੇ ਕਿ ਕਿਸੇ ਦੇ ਲਈ, ਕਿਸੇ ਦੇ ਦੁੱਖ ਤਕਲੀਫ ਦੇ ਵਿੱਚ ਆਪਣੇ ਹੰਝੂ ਨਹੀਂ ਵਹਾਉਂਦੇ, ਉਹ ਆਪਣੇ ਪੈਸੇ ਦੇ ਮਗਰੀ ਲੱਗ ਰਹੇ ਨੇ ਵੀ ਸਾਨੂੰ ਪੈਸਾ ਆਉਂਦਾ ਅਸੀਂ ਐਸ਼ ਕਰਦੇ ਹਾਂ। ਉਹਨਾਂ ਦਾ ਸੋਚ ਹੀ ਬੜੀ ਘਟੀਆ ਹੁੰਦੀ ਹੈ, ਉਹ ਕਹਿੰਦੇ ਉਹ ਪੈਸੇ ਨੂੰ ਸਭ ਤੋਂ ਵੱਡੀ ਚੀਜ਼ ਸਮਝਦੇ, ਪੈਸਾ ਜ਼ਰੂਰਤ ਹੈ ਪਰ ਅਕਲ ਦਾ ਹੋਣਾ ਬਹੁਤ ਜ਼ਰੂਰੀ ਹੈ, ਅਕਲ ਇਜ਼ ਮੋਰ ਇੰਪੋਰਟੈਂਟ ਦੈਨ ਪੈਸਾ ਟਕਾ, ਕਿਉਂਕਿ ਪੈਸਾ ਜੇ ਪੈਸਾ ਹੈਗਾ ਨਾ, ਜੇ ਅਕਲ ਨਹੀਂ ਪੈਸੇ ਦਾ ਕੋਈ ਫਾਇਦਾ ਨਹੀਂ, ਜੇ ਅਕਲ ਹੋਊਗੀ ਤਾਂ ਪੈਸਾ ਫਿਰ ਵੀ ਆਜੂਗਾ। ਸੋ ਇਸੇ ਤਰ੍ਹਾਂ ਹੀ ਜਿਹੜੇ ਅੰਧ ਵਿਸ਼ਵਾਸੀ ਲੋਕ ਨੇ ਜਾਂ ਜਿਹੜੇ ਪੱਥਰ ਦਿਲ ਨੇ, ਉਹ ਗੁਆਂਢੀਆਂ ਦੇ ਜਿੰਨੇ ਮਰਜ਼ੀ ਜਨਾਜੇ ਨਿਕਲ ਜਾਣ, ਕਿਤੇ ਚੋਰ ਠੱਗ ਡਾਕੂ ਵੀ ਆ ਕੇ ਲੁੱਟ ਲੈਣ, ਉਹ ਆਪਣਾ ਚੁੱਪ ਕਰਕੇ ਮਲਕ ਦੇ ਨਹੀਂ ਨਿਕਲ ਜਾਂਦੇ ਨੇ। ਕੋਈ ਬੰਦਾ ਐਕਸੀਡੈਂਟ ਪਿੱਛੋਂ ਮਾਰ ਗਿਆ, ਉਹ ਕੋਸ਼ਿਸ਼ ਹੀ ਨਹੀਂ ਕਰਦੇ ਵੀ ਉਹ ਬੰਦਾ ਉਹ ਹਿੱਟ ਕਰਕੇ ਕਾਰ ਦੇ ਚਲਾ ਗਿਆ, ਕੋਈ ਰਿਪੋਰਟ ਕਰ ਜਾ, ਕਹਿੰਦਾ ਮੈਂ ਕੀ ਲੈਣਾ, ਮੈਂ ਕੀ ਲੈਣਾ। ਇਹ ਬੰਦੇ ਜਿਹੜੇ ਹੁੰਦੇ ਨੇ ਉਹ ਪੱਥਰ ਦਿਲ ਹੁੰਦੇ ਨੇ। ਦੂਜੇ ਪ੍ਰਕਾਰ ਦੇ ਜਿਹੜੇ ਬੰਦੇ ਹੁੰਦੇ ਨੇ, ਮਾਇੰਡ ਜਿਹੜਾ ਹੁੰਦਾ, ਬਿਹੇਵੀਅਰ ਹੁੰਦਾ, ਉਹ ਮਿਰਰ ਸ਼ੀਸ਼ੇ ਵਾਲਾ ਉਹਨਾਂ ਦਾ ਮਾਇੰਡ ਹੁੰਦਾ। ਸ਼ੀਸ਼ੇ ਦੀ ਕੀ ਖਾਸੀਅਤ ਹੈ, ਤੁਸੀਂ ਸ਼ੀਸ਼ੇ ਦੇ ਮੂਹਰੇ ਖੜ੍ਹ ਜਾਓ, ਤੁਸੀਂ ਉਹਨੂੰ ਦੰਦੀਆਂ ਜਾਂ ਚੜਾਓ, ਸ਼ੀਸ਼ਾ ਵੀ ਅੱਗੋਂ ਚੜਾਊਗਾ, ਤੁਸੀਂ ਗਾਲ ਕੱਢੋ, ਸ਼ੀਸ਼ਾ ਵੀ ਉਸ ਤਰ੍ਹਾਂ ਦੀ ਗਾਲ ਕੱਢੂਗਾ, ਤੁਸੀਂ ਸਮਾਈਲ ਦਿਓ, ਸ਼ੀਸ਼ਾ ਵੀ ਉਸੇ ਤਰ੍ਹਾਂ ਸਮਾਈਲ ਦੇਊਗਾ। ਜਿਵੇਂ ਕੋਈ ਕੁੱਤੇ ਦੀ ਇਗਜ਼ਾਮਪਲ ਨਹੀਂ ਸੀਗੀ, ਕੁੱਤਾ ਲਾਲਚੀ ਸੀਗਾ, ਉਹਨੇ ਮੂੰਹ 'ਚ ਬੁਰਕੀ ਬ੍ਰੈਡ ਪਾਈ ਵੀ ਸੀਗੀ, ਉਹ ਕੁਦਰਤੀ ਨਹਿਰ ਦੇ ਕੋਲੇ ਗਿਆ, ਪਾਣੀ ਵੀ ਇੱਕ ਤਰ੍ਹਾਂ ਦਾ ਸ਼ੀਸ਼ਾ ਹੁੰਦਾ, ਉਹ ਖੜਾ, ਉਹਨੇ ਦੇਖਿਆ ਕਿ ਪਾਣੀ ਦੇ ਵਿੱਚ ਕੋਈ ਹੋਰ ਕੁੱਤਾ ਖੜਾ, ਉਹਦੇ ਮੂੰਹ 'ਚ ਵੀ ਬ੍ਰੈਡ ਹੈ, ਉਹਨੇ ਕਿਹਾ ਜੀ ਖੋਲੋ, ਉਹ ਜਦੋਂ ਭੌਂਕਿਆ ਉਹਦੀ ਆਪਦੀ ਬ੍ਰੈਡ ਟੁੱਟ ਕੇ ਪਾਣੀ 'ਚ ਡਿੱਗ ਪਈ। ਜਦੋਂ ਡਿੱਗ ਪਈ ਪਾਣੀ 'ਚ, ਅਤੇ ਫਿਰ ਉਹਨੇ ਦੇਖਿਆ, ਜਦੋਂ ਦੇਖਿਆ ਵੀ ਜਿਹੜਾ ਦੂਜਾ ਕੁੱਤਾ ਪਾਣੀ 'ਚ ਹੈ, ਉਹਦੀ ਵੀ ਬ੍ਰੈਡ ਮੂੰਹ 'ਚੋਂ ਨਿਕਲ ਗਈ, ਦੇਖੋ ਕਿੱਡਾ ਮੂਰਖ ਹੈ। ਦਿਲ 'ਚ ਸੋਚਦਾ ਚੱਲ ਕੋਈ ਨਹੀਂ, ਜੇ ਮੈਂ ਵੀ ਨਹੀਂ ਖਾਧੀ ਤੈਨੂੰ ਵੀ ਨਹੀਂ ਖਾਣ ਦਿੱਤੀ। ਸੋ ਕਹਿ ਇਹਦਾ ਮੈਂ ਲਾਈਟ ਨੋਟ 'ਚ ਗੱਲ ਸੁਣਾਈ ਸੀ, ਪਰ ਗੱਲ ਇਹ ਹੈ ਵੀ ਜਿਹੜੇ ਪੱਥਰ ਵਾਲੇ ਹੁੰਦੇ ਨੇ ਲੋਕ, ਸੋਰੀ ਜਿਹੜੇ ਸ਼ੀਸ਼ੇ ਵਾਲੇ ਮਾਇੰਡ ਦੇ ਹੁੰਦੇ ਨੇ, ਉਹ ਜਿਹੋ ਜਿਹਾ ਲੋਕ ਸਲੂਕ ਕਰਦੇ ਨੇ ਉਹੋ ਜਿਹਾ ਅੱਗੋਂ ਰਿਐਕਟ ਕਰਦੇ ਨੇ। ਬਲਕਿ ਮੈਂ ਤਾਂ ਇਹ ਵੀ ਕਹਿਣਾ ਵੀ ਅੱਜ ਕੱਲ੍ਹ ਕਲਯੁੱਗ ਦੇ ਜ਼ਮਾਨੇ ਦੇ ਵਿੱਚ ਜੇ ਮਾੜਾ ਕਰਦੇ ਨੇ ਨਾ, ਕਹਿੰਦੇ ਨੇ ਅਸੀਂ ਤੈਨੂੰ ਸਵਾ ਕਰਕੇ ਮੋੜਾਂਗੇ, ਸਵਾਇਆ ਮੋੜਾਂਗੇ, ਡਬਲ ਮੋੜਾਂਗੇ, ਸਾਡੇ ਕਿਹੜਾ ਚੂੜੀਆਂ ਪਾਈਆਂ। ਜੇ ਬੰਦੇ ਨੇ ਪਰ ਚਾਂਸ ਕੋਈ ਉਂਗਲੀ ਦਿਖਾਤੀ, ਕੋਈ ਗਾਲ ਕੱਢਤੀ, ਤਾਂ ਸਾਡੇ ਹੱਥ ਜਿਹੜਾ ਪੇਚਕਸ ਹੈ, ਥੌੜੀ ਪਈ ਆ, ਇੱਟ ਪਈ ਆ, ਚੱਕ ਕੇ ਪਟੱਕਦੇ ਨੇ ਮਾਰਦੇ ਹਾਂ, ਹਾਲਾਂਕਿ ਉਹਦੇ ਨਾਲ ਚਾਹੇ ਉਹਦੀ ਜਾਨ ਜਾਂਦੀ ਰਹੇ, ਅਸੀਂ ਉਦੋਂ ਡਬਲ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀਗੇ, ਉਹ ਕੀ ਕਰਦੇ ਸੀ, ਜਦੋਂ ਕਿਸੇ ਦੇ ਵਿਆਹ ਸ਼ਾਦੀ 'ਤੇ ਜਾਂਦੇ ਸੀਗੇ, ਅਤੇ ਉੱਥੇ ਫਰਕ ਕਰੋ, ਇੱਕ ਬੰਦੇ ਨੇ 11 ਰੁਪਏ ਦਿੱਤੇ ਸ਼ਗਨ ਦਾ ਦਿੱਤਾ, ਤਾਂ ਅਗਲਾ ਦੂਜੀ ਵਾਰ ਉਹਨੂੰ 11 ਦੇ 21 ਕਰਕੇ ਮੋੜਦਾ ਸੀ। ਇਹ ਵੀ ਮਿਰਰ ਵਾਲਾ ਹੁੰਦਾ ਵੀ ਜੇ ਚੰਗਾ ਕੰਮ ਕਰੋਗੇ ਤਾਂ ਚੰਗਾ ਮੋੜਨਾ, ਅਤੇ ਜੇ ਮਾੜਾ ਕਰੋਗੇ ਤਾਂ ਉਦੋਂ ਬਾਅਦ ਮਾੜਾ ਮੋੜਨਾ। ਸੋ ਇਹਦੇ ਵਿੱਚ ਗੱਲ ਇੰਨੀ ਕਹਿ ਕਿ ਇਹ ਜੇ ਅਜਿਹੀ ਜਿਹੜੇ ਪਰਸਨੈਲਿਟੀ ਦੇ ਲੋਕ ਹੁੰਦੇ ਨੇ, ਇਹ ਪ੍ਰੈਕਟੀਕਲ ਉਹ ਲੋਕ ਹੁੰਦੇ ਨੇ ਜਿਹੜੇ ਕਿ ਰਿਐਕਟ ਕਰਦੇ ਨੇ, ਚੰਗਾ ਕਰੋ ਚੰਗਾ ਕਰ ਦਿੰਦੇ ਨੇ, ਮਾੜਾ ਕਰੋ ਮਾੜਾ ਕਰ ਦਿੰਦੇ ਨੇ। ਪਰ ਜਿਹੜੇ ਪੱਥਰ ਦਿਲ ਹੁੰਦੇ ਨੇ ਇਨਸਾਨ, ਉਹ ਕੀ ਕਰਦੇ ਨੇ, ਅਤੇ ਤੁਸੀਂ ਜਿੰਨਾ ਮਰਜ਼ੀ ਚੰਗਾ ਕਰ ਲਓ, ਉਹਨਾਂ ਨੇ ਮਾੜਾ ਹੀ ਮਾੜਾ ਕਰਨਾ। ਪਰ ਜਿਹੜੇ ਮਿਰਰ ਵਾਲੇ ਨੇ, ਜੇ ਚੰਗਾ ਕਰੋ ਚੰਗਾ ਕਰ ਦਿੰਦੇ ਨੇ, ਅਤੇ ਜੇ ਮਾੜਾ ਕਰੋ ਤਾਂ ਮਾੜਾ ਕਰ ਦਿੰਦੇ। ਤੁਸੀਂ ਆਪਣੇ ਦੋਸਤ ਨੂੰ 4 ਦਿਨ ਨੈਕਸਟ ਵੀਕ ਖਾਣੇ 'ਤੇ ਬੁਲਾ ਲਓ, ਉਹ ਖਾਣਾ ਖਾ ਕੇ ਖਾਊਗਾ, ਅਤੇ ਉਹ ਫਿਰ ਦਿਮਾਗ 'ਤੇ ਉਹਦੇ ਭਾਰ ਪੈ ਜਾਂਦਾ ਕਿ ਵੀ ਮੈਂ ਹੁਣ ਇਹਨਾਂ ਨੂੰ ਵੀ ਬੁਲਾਉਣਾ, ਇਹ ਮਿਰਰ ਮਾਇੰਡ ਹੈ। ਸੋ ਪਹਿਲੇ ਗੱਲ ਕੀ ਹੁੰਦੀ ਹੈ, ਪੱਥਰ ਦਿਲ, ਅਤੇ ਦੂਜਾ ਹੁੰਦਾ ਜਿਹੜਾ ਹੁੰਦਾ ਉਹ ਹੁੰਦਾ ਮਿਰਰ ਮਾਇੰਡ, ਅਤੇ ਤੀਜਾ ਜਿਹੜਾ ਇੰਪੋਰਟੈਂਟ ਮਾਇੰਡ ਹੈ ਉਹ ਹੈਗਾ ਕਲੇ ਮਾਇੰਡ। ਬੜੇ ਘੱਟ ਲੋਕ ਹੁੰਦੇ ਨੇ, ਕਲੇ ਕਹਿੰਦੇ ਨੇ ਮਿੱਟੀ ਨੂੰ, ਮਿੱਟੀ ਕਲੇ ਮਾਇੰਡ ਜਿਹੜਾ ਹੁੰਦਾ ਉਹ ਹਮੇਸ਼ਾ ਮਿੱਟੀ ਦੀ ਤਰ੍ਹਾਂ ਹੁੰਦਾ ਕਿ ਜਿਹੜੀ ਕੁਛ ਉਹਨੂੰ ਦਿਓ ਨਾ, ਉਦੋਂ ਚਾਹੇ ਤੁਸੀਂ ਮਾੜੀ ਦਿਓ ਚਾਹੇ ਚੰਗੀ ਦਿਓ, ਤੁਹਾਨੂੰ ਉਹਨੇ ਵਧੀਆ ਹੀ ਕਰਕੇ ਦੇਣਾ। ਤੁਸੀਂ ਗਾਲ ਵੀ ਕੱਢ ਦਿਓ ਨਾ ਉਹਨੂੰ, ਜਿਹੜਾ ਕਲੇ ਮਾਇੰਡ ਹੈ ਉਹਨੇ ਗਾਲ ਨਹੀਂ ਕੱਢਣੀ, ਉਹਦੇ ਹੱਥ ਜੋੜਨੇ ਆ, ਭਾਈ ਸਾਹਿਬ ਸ਼ੁਕਰੀਆ, ਜੋ ਹੋਰ ਗਾਲਾਂ ਕੱਢਣੀਆਂ ਕੱਢ ਲਓ। ਮੈਨੂੰ ਯਾਦ ਹੈ, ਮੈਂ ਸ਼ਾਇਦ ਪਿਛਲੇ ਤੋਂ ਪਿਛਲੇ ਮਹੀਨੇ ਗੱਲ ਸੁਣਾਈ ਸੀਗੀ ਕਿ ਕੋਈ ਬੰਦਾ ਫਕੀਰ ਸੀ, ਸੰਤ ਸੀਗਾ, ਉਹ ਕੁਟੀਆ ਦੇ ਵਿੱਚ ਰਹਿੰਦਾ ਸੀਗਾ। ਕੋਈ ਨੌਜਵਾਨ ਆਇਆ, ਉਹਨੇ ਸੁਣਿਆ ਸੀ ਵੀ ਸੰਤ ਦੀ ਬੜੀ, ਸੰਤ ਬਹੁਤ ਚੰਗਾ ਹੱਥ ਮਿਹਨਤ ਕਰਦਾ, ਚੰਗੀਆਂ ਗੱਲਾਂ ਕਰਦਾ, ਰੱਬ ਦੀਆਂ ਗੱਲਾਂ ਕਰਦਾ। ਉਹ ਕਿਤੇ ਬਾਹਰੋਂ ਪੜ੍ਹ ਕੇ ਆਇਆ ਸੀ, ਉਸ ਉਹਦੇ ਕੋਲ ਆ ਕੇ ਸੰਤ ਕੋਲ ਕਹਿੰਦਾ ਯਾਰ ਸੰਤ ਜੀ ਗੱਲ ਸੁਣੋ, ਤੁਸੀਂ ਹੱਟੇ ਕੱਟੇ ਹੋ, ਕਿੱਡਾ ਵੱਡਾ ਸਰੀਰ ਹੈ, ਤੁਸੀਂ ਇੱਥੇ ਬੈਠੇ ਹੋ ਆਰਾਮ ਨਾਲ, ਮੁਫ਼ਤ ਦੀਆਂ ਪਹਾੜੀਆਂ ਨੇ, ਲੋਕ ਰੋਟੀ ਦੇ ਜਾਂਦੇ ਨੇ, ਕੋਈ ਮਿਠਾਈ ਦੇ ਜਾਂਦਾ, ਕੁਛ ਦਿੰਦਾ, ਆਪਣਾ ਦਸਾਂ ਨੋਹਾਂ ਦੀ ਕਮਾਈ ਕਰਕੇ ਆਪਣਾ ਪੇਟ ਪਾਲੋ, ਮਿਹਨਤ ਕਰੋ। ਅਤੇ ਉਹ ਚੁੱਪ ਕਰਕੇ ਸੰਤ ਬੈਠਾ ਰਿਹਾ। ਜਦੋਂ ਚੁੱਪ ਕਰਕੇ ਉਹਨੇ ਚਾਰ ਪੰਜ ਗਾਲਾਂ ਵੀ ਕੱਢਤੀਆਂ, ਜਦੋਂ ਗਾਲਾਂ ਕੱਢਤੀਆਂ, ਹਾਲਾਂਕਿ ਸੰਤ ਦੇ ਕੋਲ ਇੰਨੀ ਪਾਵਰ ਸੀਗੀ, ਪਾਵਰ ਮੈਂ ਅੰਦਰੂਨੀ ਨਹੀਂ ਕਹਿੰਦਾ, ਬਾਹਰਲੀ ਵੀ ਫਿਜੀਕਲ ਵੀ, ਉਹ ਹੱਟਾ ਕੱਟਾ ਸੀ, ਜੇ ਉਹਦੀ ਗਰਦਨ 'ਚ ਹੱਥ ਪਰ ਆਉਂਦਾ ਉਹੀ ਚੋੜ ਦਿੰਦਾ ਉਹਨੂੰ, ਪਰ ਉਹ ਚੁੱਪ ਕਰਕੇ ਸਮਾਈਲ ਦਿੰਦਾ ਗਿਆ। ਉਹ ਬਹੁਤ ਕੁਛ ਬੋਲ ਕੇ ਨਾ 15-20 ਮਿੰਟ ਬੋਲ ਬੋਲ ਕੇ ਚਲਿਆ ਗਿਆ। ਜਦੋਂ ਚਲਿਆ ਗਿਆ, ਉਹ ਖੇਤ ਦੇ ਵਿੱਚ ਜਿਹੜਾ ਜ਼ਿਮੀਂਦਾਰ ਰਹਿੰਦਾ ਸੀ, ਕਿਸਾਨ ਰਹਿੰਦਾ ਸੀ, ਉਹ ਸੰਤ ਕੋਲ ਆਇਆ, ਕਹਿੰਦਾ ਸੰਤ ਜੀ ਉਹ ਮੁੰਡਾ ਤੁਹਾਨੂੰ ਇੰਨੀਆਂ ਗਾਲਾਂ ਗੰਦੀਆਂ ਕੱਢ ਕੇ ਗਿਆ, ਅਤੇ ਤੁਸੀਂ ਉਹਨੂੰ ਕੁਛ ਕਿਹਾ ਹੀ ਨਹੀਂ, ਮਰਚੂ ਜਿਹਾ ਬੰਦਾ ਸੀਗਾ ਉਹ, ਤੁਸੀਂ ਉਹ ਦੋ ਮਾਰੀਆਂ ਸੀ ਚਪੇੜਾਂ। ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ, ਉਹ ਨਿਕਾਲੀਆਂ ਗੱਲਾਂ ਤਾਂ ਕੋਈ ਫਰਕ ਨਹੀਂ ਪਿਆ। ਕਹਿੰਦਾ ਇਹ ਕਿਉਂ ਤੁਸੀਂ ਉਹਦੀ ਗੱਲ ਕਿਉਂ ਸੁਣੀ? ਕਹਿੰਦਾ ਗੱਲ ਮੈਂ ਇਸ ਕਰਕੇ ਸੁਣੀ, ਅੱਜ ਕੋਈ ਨਹੀਂ ਗਾਲਾਂ ਕੱਢ ਲਿਆ, ਤੂੰ ਦੋ ਚਾਰ ਦਿਨਾਂ ਨੂੰ ਦੇਖੀਂ ਇਹਦਾ ਕੀ ਹਾਲ ਹੋਊਗਾ। ਉਹਨੇ ਸੋਚਿਆ ਵੀ ਕੋਈ ਸ਼ਰਾਬ ਦੇ ਦੇਣਗੇ। ਉਹ ਅਗਲੇ ਦਿਨ ਫੇਰ ਆ ਗਿਆ ਮੁੰਡਾ, ਉਹ ਸੰਤ ਜੀ ਬੈਠੇ ਸੀਗੇ ਆਪਣੇ ਸਮਾਧੀ 'ਚ। ਉਹ ਕਹਿੰਦਾ ਯਾਰ ਤੈਨੂੰ ਸ਼ਰਮ ਨਹੀਂ, ਮੈਂ ਕੱਲ੍ਹ ਤੈਨੂੰ ਇੰਨੀਆਂ ਗਾਲਾਂ ਕੱਢ ਕੇ ਗਿਆ, ਤੈਨੂੰ ਗਾਲਾਂ ਕੱਢੀਆਂ ਵੀ ਤੂੰ ਕੰਮ ਲੱਗ ਜਾਏਗਾ, ਤੂੰ ਵਿਹਲੀਆਂ ਲੋਕਾਂ ਦੀਆਂ ਰੋਟੀਆਂ ਪਾੜਦਾ, ਤੈਨੂੰ ਸ਼ਰਮ ਹੀ ਨਹੀਂ ਹੈ ਕੋਈ ਪੱਲੇ? ਮੈਂ ਤਾਂ ਸੋਚਿਆ ਸੀ ਵੀ ਅੱਜ ਤੂੰ ਮਿਲਣਾ ਨਹੀਂ, ਤੂੰ ਆਪਣੇ ਕੰਮ ਕੁੰਮ ਕਰਨ ਲੱਗ ਜਾਏਗਾ। ਅਤੇ ਉਹ ਫੇਰ ਬੋਲਿਆ, ਜਦੋਂ ਬੋਲਿਆ ਅੱਜ ਥੋੜ੍ਹਾ ਜਿਹਾ ਉਹਦੇ ਨਾਲ ਘੱਟ ਬੋਲਿਆ, ਅਤੇ ਸੰਤ ਉਹਨੂੰ ਕਹਿੰਦੇ ਬੇਟਾ ਤੂੰ ਕੁਛ ਹੋਰ ਗਾਲਾਂ 'ਚ ਤੂੰ ਥੋੜ੍ਹਾ ਜਿਹਾ ਘੱਟ ਗਾਲਾਂ ਕੱਢੀਆਂ, ਥੋੜ੍ਹੀਆਂ ਹੋਰ ਗਾਲਾਂ ਕੱਢ ਲੈ। ਤੂੰ ਐਂ ਦੱਸ ਵੀ ਤੇਰੇ ਮਾਂ ਬਾਪ ਤਾਂ ਠੀਕ ਨੇ, ਤੇਰੇ ਭੈਣ ਭਰਾ ਤਾਂ ਠੀਕ ਨੇ, ਬੇਟਾ ਤੂੰ ਜੇ ਗਾਲਾਂ ਕੱਢਣੀਆਂ ਕੱਢ ਲੈ, ਹੁਣ ਐਡੀ ਦੂਰ ਤੂੰ ਚੱਲ ਕੇ ਵੀ ਆਇਆ। ਉਹ ਫੇਰ ਜੀ ਦੋ ਕੁ ਹੋਰ ਗਾਲਾਂ ਕੱਢ ਕੇ ਮੁੜ ਗਿਆ। ਤੀਸਰੇ ਦਿਨ ਉਹ ਫੇਰ ਮੁੰਡਾ ਆਇਆ, ਅਤੇ ਉਦੋਂ ਕਿਸਾਨ ਵੀ ਕੋਲੇ ਬੈਠਾ ਸੀ। ਮੁੰਡੇ ਨੇ ਆ ਕੇ ਸਿੱਧਾ ਸੰਤ ਦੀਆਂ ਲੱਤਾਂ ਫੜ ਲਈਆਂ। ਉਹ ਕਹਿੰਦਾ ਬੇਟਾ ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਨਾ ਰਾਤੀ ਜਦੋਂ ਜਾ ਕੇ ਸੁੱਤਾ ਅਤੇ ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਮੈਂ ਕਿਹਾ ਯਾਰ ਮੈਂ ਸੰਤ ਨੂੰ ਗਾਲਾਂ ਕੱਢੀ ਜਾਂਦਾ, ਗਾਲਾਂ ਕੱਢੀ ਜਾਂਦਾ, ਉਹ ਮੈਨੂੰ ਬੇਟਾ ਕਹਿੰਦਾ ਵੀ ਬੇਟਾ ਦੱਸ ਤੇਰੇ ਘਰ ਦੇ ਠੀਕ ਠਾਕ ਨੇ, ਤੇਰਾ ਕੋਈ ਰੁਜ਼ਗਾਰ ਠੀਕ ਠਾਕ ਹੈ, ਤੂੰ ਗਾਲਾਂ ਹੋਰ ਕੱਢੀਆਂ ਕੱਢ ਲੈ। ਕਹਿੰਦਾ ਮੇਰੀ ਆਤਮਾ ਨੇ ਮੈਨੂੰ ਫਿੱਟ ਲਾਂਤ ਪਾਈ ਵੀ ਉਹ ਮੂਰਖ ਆ, ਉਹ ਤੈਨੂੰ ਬੇਟਾ 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 ਕਰੀ ਜਾਂਦਾ, ਤੂੰ ਉਹਨੂੰ ਗਾਲਾਂ ਕੱਢੀਆਂ। ਕਹਿੰਦਾ ਮੈਂ ਸਾਰੀ ਰਾਤ ਸੌ ਨਹੀਂ ਸਕਿਆ, ਇਸ ਕਰਕੇ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਣਾ ਆ। ਸੋ ਇਹਨੂੰ ਕਹਿੰਦੇ ਕਲੇ ਮਾਇੰਡ। ਉਹਨੇ ਗਾਲਾਂ ਕੱਢੀਆਂ, ਉਹਨੇ ਆਪਣੀ ਹਮਦਰਦੀ ਉਸੇ ਤਰ੍ਹਾਂ ਰੱਖੀ, ਪਿਆਰ ਰੱਖਿਆ, ਇਮਾਨਦਾਰੀ ਰੱਖੀ, ਸਿਮਤੀ ਰੱਖੀ, ਉਹ ਬੰਦੇ ਨੂੰ ਬਦਲ ਲੈਂਦੀ ਹੈ। ਸੋ ਜਿਸ ਤਰ੍ਹਾਂ ਇਸ ਫਕੀਰ ਨੇ ਉਸ ਨੌਜਵਾਨ ਦਾ ਬਿਹੇਵੀਅਰ ਚੇਂਜ ਕਰ ਦਿੱਤਾ, ਇਸੇ ਤਰ੍ਹਾਂ ਹੀ ਜਿਹੜੇ ਚੰਗੇ ਲੋਕ ਹੁੰਦੇ ਨੇ ਨਾ, ਜਦੋਂ ਤੁਸੀਂ ਉਹਨਾਂ ਦੀ ਕੰਪਨੀ ਕਰਦੇ ਹੋ, ਉਹ ਸਾਡਾ ਵੀ ਜਿਹੜਾ ਹੈਗਾ ਗੰਦਾ ਬਿਹੇਵੀਅਰ, ਮਾੜੀਆਂ ਐਕਟੀਵਿਟੀਜ਼, ਜਿਹੜਾ ਮਾੜਾ ਸੋਚਣਾ, ਉਹ ਬਦਲ ਦਿੰਦੇ ਨੇ। ਕਿਉਂਕਿ ਕਿਹਾ ਜਾਂਦਾ ਨਾ ਮੈਨ ਇਜ਼ ਨੋਨ ਬਾਏ ਦਾ ਕੰਪਨੀ ਹੀ ਕੀਪਸ। ਜਿਹੋ ਜਿਹੀ ਸਾਡੀ ਕੰਪਨੀ ਹੋਊਗੀ, ਜੇ ਚੰਗੇ ਬੰਦਿਆਂ ਦੀ ਕੰਪਨੀ 'ਚ ਹੋਊਗੀ, ਹੌਲੀ 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 ਉਹਦਾ ਅਸਰ ਹੁੰਦਾ। ਸਹਿਜੋ ਬਾਈ ਇੱਕ ਬਹੁਤ ਉੱਚ ਕੋਟੀ ਦੇ ਸੰਤ ਹੋਏ ਨੇ, ਸਹਿਜੋ ਬਾਈ। ਸੋ ਉਹਨੇ ਇੱਕ ਥਾਂ 'ਤੇ ਆਪਣੀ ਬਾਣੀ ਵਿੱਚ ਲਿਖਿਆ ਕਿ ਮਾਨਸ ਕੈਸਾ ਚਾਹੀਏ, ਕਿ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ। ਸਹਿਜੋ ਬਾਈ ਕਹਿੰਦੀ ਹੈ ਮਾਨੁਸ ਕੈਸਾ ਚਾਹੀਏ, ਮਿੱਟੀ ਜੈਸਾ ਹੋਏ, ਆਪਾ ਸੌਂਪੇ ਘੁਮਿਆਰ ਕੋ ਤਬ ਭਲਾ ਕੁਛ ਹੋਏ। ਕਹਿੰਦੇ ਮਿੱਟੀ ਵਰਗਾ ਹੋਣਾ ਚਾਹੀਦਾ। ਕਹਿੰਦੇ ਜਿਸ ਤਰ੍ਹਾਂ ਮਿੱਟੀ ਜਦੋਂ ਘੁਮਿਆਰ ਦੇ ਕੋਲ ਚਲੀ ਜਾਂਦੀ ਹੈ ਨਾ, ਫਿਰ ਘੁਮਿਆਰ ਨੂੰ ਮਿੱਟੀ ਨੂੰ ਗੁੰਨ ਗੁੰਨ ਕੇ ਉਹਦੇ ਚੱਕਰੀ ਦੇ ਚਲਾ ਕੇ ਕਿਸੇ ਬਕਤ ਦੇ ਗਲਾਸ ਬਣਾ ਆਉਂਦਾ, ਕਦੇ ਘੜਾ ਬਣਾ ਆਉਂਦਾ, ਕਦੇ ਥਾਲ ਬਣਾ ਆਉਂਦਾ, ਕਦੇ ਕੋਈ ਮੂਰਤ ਬਣਾ ਆਉਂਦਾ। ਕਹਿੰਦਾ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਸਾਡਾ ਸੁਭਾਅ ਹੈ ਨਾ, ਉਹ ਮਿੱਟੀ ਵਰਗਾ ਹੋਣਾ ਚਾਹੀਦਾ। ਤੁਸੀਂ ਦੇਖ ਲਓ ਅੰਬ ਦੀ ਗੁਠਲੀ, ਅਸੀਂ ਛੋਟੇ ਹੁੰਦੇ ਸਾਨੂੰ ਯਾਦ ਆ, ਅਸੀਂ ਕਹਿੰਦੇ ਅੰਬ ਲੱਗਣਗੇ, ਉਹ ਗੁਠਲੀ ਜਿਹੜੇ ਲੋਕ ਅੰਬ ਚੂਪ ਕੇ ਸਿੱਟ ਦਿੰਦੇ ਸੀ ਨਾ, ਅਸੀਂ ਉੱਥੇ ਆਪਣੇ ਸਕੂਲ ਦੇ ਵਿੱਚ ਜਾਂ ਘਰ ਦੇ ਪਿਛਲੇ ਪਾਸੇ ਟੋਆ ਜਿਹਾ ਪੱਟ ਕੇ ਉਹਦੇ ਗੁਠਲੀ ਦੱਬ ਦਿੰਦੇ ਸੀ, ਪਾਣੀ ਪਾਉਂਦੇ ਸੀ ਵੀ ਅੰਬ ਲੱਗਣਗੇ। ਥੋੜ੍ਹੇ ਚਿਰ ਦੇ ਬਾਅਦ ਉਹ ਪੱਤੇ ਜਿਹੇ ਨਿਕਲੇ ਆਉਂਦੇ, ਅਤੇ ਉਹ ਤਾਂ ਸਾਨੇ ਕਦੇ ਅੰਬ ਦਾ ਦਰਖਤ ਮੈਂ ਨਹੀਂ ਲਗਾਇਆ, ਪਰ ਇਹ ਗੱਲ ਪੱਕੀ ਆ ਕਿ ਜਦੋਂ ਗੁਠਲੀ ਬੀਜ ਦਾਨੇ ਆ, 2 ਸਾਲਾਂ ਬਾਅਦ, 4 ਸਾਲਾਂ ਬਾਅਦ, 5 ਸਾਲਾਂ ਬਾਅਦ ਉਹ ਮਿੱਠੇ ਅੰਬ ਦਿੰਦੀ ਹੈ। ਗੁਠਲੀ ਕਿਹੋ ਜਿਹੀ ਸੀਗੀ, ਪਰ ਉਸ ਗੁਠਲੀ ਦੇ ਵਿੱਚੋਂ ਅੰਬ ਪੈਦਾ ਹੋ ਗਏ। ਹਾਂਜੀ, ਇਸੇ ਤਰ੍ਹਾਂ ਹੀ ਜਿਹੜਾ ਘੁਮਿਆਰ ਹੁੰਦਾ ਉਹ ਕੀ ਕਰਦਾ, ਉਹ ਮਿੱਟੀ ਨੂੰ ਜਦੋਂ ਦਿੰਦਾ, ਮਿੱਟੀ ਦੇ ਇੰਨੇ ਖੂਬਸੂਰਤ ਬਰਤਨ ਬਣਾ ਦਿੰਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸੁਭਾਅ ਹੁੰਦਾ ਨਾ, ਜੇ ਚੰਗਾ ਸੁਭਾਅ ਹੋਵੇ, ਜਿਹੜਾ ਮਰਜ਼ੀ ਕੋਈ ਤੁਹਾਡਾ ਮਾੜਾ ਕਰੇ ਤੇ ਉਹਦੇ ਨਾਲ ਤੁਸੀਂ ਚੁੱਪ ਰਹੋ। ਚੁੱਪ ਰਹਿਣ ਦਾ ਵੀ ਹੈ, ਜਿਵੇਂ ਕਿ ਮੌਲਾਨਾ ਰੂਮ ਨੇ ਕਿਹਾ ਸੀ ਇੱਕ ਥਾਂ ਤੇ ਕਿ ਜਿਹੜੀ ਮੌਨ ਹੈ ਨਾ, ਮੌਨ ਦਾ ਮਤਲਬ ਹੈ ਚੁੱਪ, ਜਿਹੜੀ ਮੌਨ ਹੈ ਨਾ ਉਹ ਖੁਦਾ ਦੀ ਭਾਸ਼ਾ ਹੈ, ਪਰਮਾਤਮਾ ਦੀ ਭਾਸ਼ਾ ਹੈ, ਕਿ ਸਾਨੂੰ ਚੁੱਪ ਰਹਿਣ 'ਚ ਫਾਇਦਾ ਰਹਿੰਦਾ ਬਜਾਏ ਬਹਿਸ ਮਵਸੇ ਕਰਨਾ। ਜਿਸ ਤਰ੍ਹਾਂ ਮੈਂ ਬਹਿਸ ਦੀ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ, ਬਹਿਸ ਕਰ ਜਿਹਦੇ ਨਾਲ ਮਰਜ਼ੀ ਕਰੋ, ਕੋਈ ਫਾਇਦਾ ਨਹੀਂ। ਜਿਵੇਂ ਇੱਕ ਵਾਰੀ ਮੈਂ ਸ਼ਾਇਦ 2 ਵੀਕ ਪਹਿਲਾਂ ਦੱਸਿਆ ਵੀ ਗਧੇ ਅਤੇ ਹਾਥੀ ਸਿੰਬੋਲੀਕਲੀ ਗੱਲ ਕੀਤੀ ਸੀ ਵੀ ਉਹਨਾਂ ਦੀ ਬਹਿਸ ਹੋ ਗਈ ਅਤੇ ਗਧਾ ਕਹਿੰਦਾ ਹਾਥੀ ਨੂੰ, ਕਹਿੰਦਾ ਅਸਮਾਨ ਦਾ ਰੰਗ ਦੱਸ, ਉਹ ਕਹਿੰਦਾ ਨੀਲਾ, ਅਤੇ ਖੋਤਾ ਕਹਿੰਦਾ, ਗਧਾ ਕਹਿੰਦਾ ਨੀਲਾ ਥੋੜ੍ਹਾ ਲਾਲ ਹੈ। ਉਹਨਾਂ ਨੂੰ ਇੰਨੇ ਸ਼ੇਰ ਕੋਲ ਚਲੇ ਗਏ, ਕਹਿੰਦਾ ਤੁਸੀਂ ਦੱਸੋ ਜੀ, ਇਹ ਮੰਨਦਾ ਹੀ ਨਹੀਂ ਗਧਾ, ਕਹਿੰਦਾ ਲਾਲ ਰੰਗ ਹੈ ਤਾਂ ਹੈ ਤਾਂ ਨੀਲਾ। ਅਤੇ ਉਹ ਕਹਿੰਦਾ ਅੱਛਾ ਨੀਲਾ ਕਿਹਨੇ ਕਿਹਾ, ਹਾਥੀ ਕਹਿੰਦਾ ਮੈਂ ਕਿਹਾ, ਅਤੇ ਕਹਿੰਦਾ ਗਧੇ ਨੇ ਕੀ ਕਿਹਾ, ਕਹਿੰਦਾ ਇਹਨੇ ਕਿਹਾ ਲਾਲ ਕਿਹਾ, ਸ਼ੇਰ ਨੇ ਵੱਟ ਕੇ ਹਾਥੀ 'ਤੇ ਥੱਪੜ ਮਾਰਿਆ, ਅਤੇ ਹਾਥੀ ਕਹਿੰਦਾ ਸ਼ੇਰ ਸਾਹਿਬ ਮੈਂ ਗਲਤ ਹਾਂ, ਲਾਲ ਨਹੀਂ ਨੀਲਾ ਨਹੀਂ ਅਸਮਾਨ। ਉਹ ਕਹਿੰਦਾ ਅਸਮਾਨ ਤਾਂ ਨੀਲਾ ਹੀ ਹੈ। ਕਹਿੰਦਾ ਫਿਰ ਚਪੇੜ ਕਿਉਂ ਮਾਰੀ ਹੈ ਮੇਰੇ? ਕਹਿੰਦਾ ਚਪੇੜ ਮੈਂ ਤੇਰੇ ਤਾਂ ਮਾਰੀ ਹੈ ਕਿ ਤੂੰ ਗਧੇ ਨਾਲ ਬਹਿਸ ਕਰਦਾ। ਸੋ ਇਹ ਇੱਕ ਖਾਸ ਗੱਲ ਹੈ, ਜਿਹੜਾ ਕਲੇ ਮਾਈਨ ਹੁੰਦਾ ਨਾ ਉਹ ਕਦੇ ਵੀ ਕਿਸੇ ਨਾਲ ਬਹਿਸ ਨਹੀਂ ਕਰਦਾ, ਉਹ ਹਮੇਸ਼ਾ ਆਪਣੇ ਅੰਦਰ ਦੇਖਦਾ ਹੈ ਕਿ ਕਬੀਰ ਸਭ ਤੇ ਹਮ ਬੁਰੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਨ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਹੋਏ। ਜਦੋਂ ਅਸੀਂ ਆਪਣੇ ਅੰਦਰ ਬੁਰਾਈਆਂ ਲੱਭਦੇ ਹਾਂ, ਸੈਲਫ ਐਨਾਲਿਸਿਸ ਕਰਦੇ ਹਾਂ, ਨੋ ਦਾ ਹੀ ਸੈਲਫ ਕਰਦੇ ਹਾਂ, ਅਤੇ ਉਦੋਂ ਸਾਨੂੰ ਪਤਾ ਲੱਗਦਾ ਜਦੋਂ ਆਪਣੀਆਂ ਗਲਤੀਆਂ ਵੀ ਸਾਡੇ 'ਚ ਕਿੰਨੇ ਕਸੂਰ ਨੇ, ਕਿੰਨੀਆਂ ਦੂਜਿਆਂ ਨੂੰ ਨਫ਼ਰਤ ਕਰਨ ਨਾਲੋਂ ਨਾ, ਜਿਸ ਤਰ੍ਹਾਂ ਸਾਡੀ ਇੱਕ ਉਂਗਲ ਅਸੀਂ ਕਿਸੇ ਨੂੰ ਪਿੰਨ ਪੁਆਇੰਟ ਕਰਦੇ ਹਾਂ, ਆਹ ਜਿਹੜੀਆਂ 3 ਉਂਗਲਾਂ ਸਾਡੇ ਕੰਨੀ ਨੂੰ ਨੇ, ਵੀ ਭਰਾਵਾ ਜੀ ਉਹਦੇ 'ਚ 1 ਨੁਕਸ ਹੈ, ਤੇਰੇ ਵਿੱਚ 3 ਨੁਕਸ ਨੇ। ਸੋ ਇਸ ਕਰਕੇ ਜਿਹੜੇ ਕਲੇ ਮਾਈਂਡ ਹੁੰਦੇ ਨੇ, ਜਿਹੜੇ ਲੋਕਾਂ ਦਾ ਪਰਉਪਕਾਰ ਕਰਨਾ ਚਾਹੁੰਦੇ ਨੇ, ਉਹ ਕੀ ਕਰਦੇ ਨੇ ਕਿ ਉਹ ਸਭ ਤੋਂ ਜ਼ਿਆਦਾ ਆਪਣਾ ਨੁਕਸ ਕੱਢਦੇ ਨੇ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ ਨਾ ਹੁਣੀ ਕਿ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਹੋਏ, ਦੈਟ ਆਮ ਦਾ ਵਰਸਟ ਆਫ ਆਲ, ਐਵਰੀ ਵਨ ਐਲਸ ਇਜ਼ ਗੁੱਡ, ਹੂ ਸੋ ਐਵਰ ਅੰਡਰਸਟੈਂਡ ਦਿਸ ਇਜ਼ ਮਾਈ ਟਰੂ ਫਰੈਂਡ, ਕਿ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਇਹਦੇ ਲਈ ਸਾਨੂੰ ਇਹ ਹਮੇਸ਼ਾ ਸੋਚਣਾ ਚਾਹੀਦਾ ਕਿ ਇਸੇ ਪਹਿਲੇ ਕਿ ਮੈਂ ਮਰਕਰ ਲਾਸ਼ ਬਣ ਜਾਊਂ, ਇਸੇ ਪਹਿਲੇ ਕਿ ਮੈਂ ਮਰਕਰ ਲਾਸ਼ ਬਣ ਜਾਊਂ, ਡੈੱਡ ਬੋਡੀ ਬਣ ਜਾਊਂ, ਕਿਉਂਕਿ ਮਰਨਾ ਤਾਂ ਸਾਰਾ ਨਹੀਂ ਹੈ, ਇਸੇ ਪਹਿਲੇ ਕਿ ਮੈਂ ਮਰਕਰ ਲਾਸ਼ ਬਣ ਜਾਊਂ, ਕੁਛ ਤੋਂ ਐਸਾ ਕਰ ਲੂੰ ਕਿ ਮੈਂ ਖਾਸ ਬਣ ਜਾਊਂ। ਜਿਹੜੀ ਜ਼ਿੰਦਗੀ ਹੈ ਵਿੱਚ ਇਜ਼ ਏ ਪ੍ਰੈਸ਼ੀਅਸ ਗਿਫਟ, ਜਿਵੇਂ ਕਿ ਕਿਹਾ ਨਾ, ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕ ਭੋਏ ਗਿਰੇ, ਬਹੁ ਨਾ ਲਾਗੇ ਲਾ ਨਾਲ। ਸੋ ਇਹ ਜਿਹੜੀ ਸਾਡੀ ਮਨੁੱਖਾ ਜਨਮ ਹੈ ਨਾ, ਇਹ 60, 70, 80, 40 ਜਿੰਨੇ ਕੁ ਸਾਲਾਂ ਦਾ ਮਿਲਿਆ ਵੈ, ਇਕੱਲਾ ਇਕੱਲਾ ਸਾਹ ਐਵਰੀ ਡੇ, ਇਹ ਬੜਾ ਪ੍ਰੈਸ਼ੀਅਸ ਹੈ। ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਅਤੇ ਭਾਵੇਂ ਨਾ ਸੱਜਣਾ, ਜਿਹੜਾ ਬੰਦਾ ਜਿਉਂਦਾ ਹੈ ਨਾ ਉਹਦੀ ਕਦਰ ਕਰੋ, ਉਹਦੇ ਰਿਸ਼ਤੇਦਾਰ ਦੀ ਕਦਰ ਕਰੋ। ਜਿਹੜਾ ਬੰਦਾ ਜਿਉਂਦਾ ਉਹ ਆਪਣੇ ਅੰਦਰ ਝਾਤੀ ਵੀ ਮਾਰੇ। ਜਦੋਂ ਕੋਈ ਮਰ ਜਾਂਦਾ ਫਿਰ ਆਪਾਂ ਆਪਣੀਆਂ ਲੋੜਾਂ ਨੂੰ ਰੋਂਦੇ ਹਾਂ, ਪਿੱਟਦੇ ਹਾਂ, ਮੇਰੇ ਨਾਲ ਤਾਂ ਹੋ ਗਿਆ, ਬਹੁ ਹੋ ਗਿਆ, ਮੈਂ ਤਾਂ ਐਂ ਸੀ, ਜਿੰਨਾ ਚਿਰ ਉਹ ਬੰਦਾ ਜਿਉਂਦਾ ਸੀ ਉਹਨਾਂ ਚਿਰ ਨੱਕ 'ਚ ਦਮ ਕਰ ਰੱਖਿਆ ਸੀ ਤੁਸੀਂ। ਸੋ ਇਸ ਕਰਕੇ ਬੰਦਾ ਵੀ ਸਮਝੇ ਅਤੇ ਦੂਜਾ ਜਿਹੜਾ ਨੁਕਤਾਚੀਨੀ ਕਰਨ ਵਾਲਾ ਉਹ ਵੀ ਸਮਝੇ। ਸੋ ਇਸ ਕਰਕੇ ਕਿਹਾ ਜਾਂਦਾ ਕਿ ਇਸੇ ਪਹਿਲੇ ਕਿ ਮੈਂ ਮਰਕਰ ਲਾਸ਼ ਬਣ ਜਾਊਂ, ਕੁਛ ਤੋਂ ਐਸਾ ਕਰ ਲੂੰ ਕਿ ਮੈਂ ਖਾਸ ਬਣ ਜਾਊਂ। ਕੋਈ ਚੰਗੇ ਕੰਮ ਕਰੀਏ, ਕੋਈ ਰੱਬ ਦਾ ਨਾਂ ਲਈਏ, ਜਿੱਥੇ ਜਾ ਕੇ ਅਸੀਂ ਵਾਪਸ ਪਰਮਾਤਮਾ ਕੋਲ ਮਿਲਣਾ। ਪਰ ਜਿਹੜੀਆਂ ਚੁਸਤੀਆਂ, ਚਲਾਕੀਆਂ, ਮਿੱਠੇ ਬੋਲਣ, ਠੱਗੀਆਂ, ਠੋਰੀਆਂ, ਇਹਦੇ ਨਾਲ ਕਦੇ ਵੀ ਸ਼ਾਂਤੀ ਨਹੀਂ ਆਉਂਦੀ। ਕਿਉਂਕਿ ਮੈਂ ਅਕਸਰ ਕਹਿੰਦਾ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਵਾਂ ਦੀ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਵਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਪ੍ਰੇਮ ਦਾ ਜਿਹੜਾ ਨਾ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਹੈ, ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਲਵ ਇਜ਼ ਗੋਡ। ਸੋ ਇਸ ਕਰਕੇ ਜਿਹੜਾ ਸੱਚੇ ਦਿਲੋਂ ਅਸੀਂ ਪਿਆਰ ਕਰਦੇ ਹਾਂ, ਪ੍ਰੇਮ ਕਰਦੇ ਹਾਂ, ਉਹਦੇ ਨਾਲ ਅਸੀਂ ਦੁਨੀਆਂ ਨੂੰ ਹੀ ਜਿੱਤਦੇ, ਸਗੋਂ ਦੁਨੀਆਂ ਨੂੰ ਬਣਾਉਣ ਵਾਲੇ ਨੂੰ ਵੀ ਜਿੱਤ ਲੈਂਦੇ ਹਾਂ। ਇਸ ਕਰਕੇ ਕਈ ਵਾਰੀ ਲੋਕ ਕਹਿੰਦੇ ਨੇ, ਲਓ ਜੀ ਤੁਸੀਂ ਤਾਂ ਐਵੇਂ ਗੱਲਾਂ ਕਰੀ ਜਾਂਦੇ ਹੋ, ਦੁਨੀਆਂ ਦੇ ਵਿੱਚ ਤਾਂ ਸਭ ਠੱਗੀ ਠੋਰੀ ਆ, ਸਭ ਰਿਸ਼ਵਤ ਕਰਦੇ ਨੇ, ਸਭ ਹੇਰਾ ਫੇਰੀ ਕਰਦੇ ਨੇ, ਸਭ ਕਰੈਕਟਰਲੈਸ ਨੇ। ਠੀਕ ਹੈ, ਬਿਲਕੁਲ ਉਹ ਦੇਖੋ ਭਾਈ ਸਾਹਿਬ, ਗੱਲ ਇਹ ਹੈ, ਇੱਥੇ ਕਿਸ ਕਿਸ ਕਿਸਮ ਦੇ ਉੱਚ ਕੋਟੀ ਦੇ ਮਹਾਤਮਾ ਨਹੀਂ ਆਏ। ਇੱਥੇ ਰਾਮ ਚੰਦਰ ਜੀ ਆਏ, ਕੀ ਉਹਨਾਂ ਨੂੰ ਉਹਨਾਂ ਦੇ ਟਾਈਮ ਦੇ ਉੱਤੇ ਕੀ ਦੁੱਖ ਦਰਦ ਨਹੀਂ ਸੀ, ਕੀ ਚਲਾਕੀਆਂ ਨਹੀਂ ਸਨ? ਜੇ ਨਹੀਂ ਹੁੰਦੀਆਂ ਤਾਂ ਸੀਤਾ ਨੂੰ ਬਨਵਾਸ ਕਿਉਂ ਭੇਜਣਾ ਸੀ ਉਹਨਾਂ ਨੇ? ਕ੍ਰਿਸ਼ਨ ਜੀ ਆਏ, ਗੁਰੂ ਨਾਨਕ ਸਾਹਿਬ ਆਏ, ਜੀਸਸ ਕ੍ਰਾਈਸਟ ਆਏ, ਮੁਹੰਮਦ ਸਾਹਿਬ ਆਏ, ਹੋਰ ਕਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ ਆਏ ਨੇ, ਕੀ ਉਹਨਾਂ ਦੇ ਆਉਣ ਨਾਲ ਦੁਨੀਆਂ ਜਿਹੜੀ ਸਵਰਗ ਬਣ ਗਈ ਸੀ? ਨਹੀਂ। ਦੁਨੀਆ ਉਦੋਂ ਵੀ ਉਸੇ ਤਰ੍ਹਾਂ ਦੀ ਸੀ ਅਤੇ ਅੱਜ ਵੀ ਇਸੇ ਤਰ੍ਹਾਂ ਦੀ ਹੈ। ਫਰਕ ਇੰਨਾ ਪੈਂਦਾ ਕਿ ਜਿਹੜੇ ਬੰਦੇ ਉਸ ਪਰਮ ਪਿਤਾ ਪਰਮੇਸ਼ਰ ਦੇ ਜਿਹੜੇ ਭੇਜੇ ਹੋਏ ਦੂਤ ਨੇ, ਚਾਹੇ ਉਹਨਾਂ ਨੂੰ ਸੰਤ ਕਹੋ ਸਤਿਗੁਰੂ ਕਹੋ, ਜਿਹੜੇ ਪਹੁੰਚੇ ਹੋਏ ਹੋਣ, ਦਿਖਾਵੇ ਵਾਲੇ ਨਹੀਂ, ਕੱਪੜੇ ਵਾਲੇ ਨਹੀਂ, ਡਰਾਮੇ ਵਾਲੇ ਨਹੀਂ, ਮੁੱਛਾਂ ਵਾਲੇ ਨਹੀਂ, ਦਾੜੀ ਵਾਲੇ ਨਹੀਂ, ਟਿੱਕੇ ਲਾਉਣ ਵਾਲੇ ਨਹੀਂ, ਜਿਹੜੇ ਵਾਕਿਆ ਹੀ ਅੰਦਰ ਗਏ ਹੋਣ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਉਹ ਸਾਨੂੰ ਇੱਕੋ ਗੱਲ ਸਮਝਾਉਂਦੇ ਨੇ ਕਿ ਤੁਸੀਂ ਦੁਨੀਆ ਨੂੰ ਨਹੀਂ ਬਦਲ ਸਕਦੇ, ਹਾਂ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸਨੇ ਰੋਕਾ ਹੈ। ਤੁਸੀਂ ਦੂਜਿਆਂ ਦੇ ਨੁਕਸ ਕੱਢਦੇ ਜਾਂਦੇ ਹੋ ਵੀ ਆਹ ਕਰ ਲਾ ਉਹ ਕਰ ਲੈ, ਤੁਸੀਂ ਆਪਣੇ ਆਪ 'ਚ ਸੁਧਾਰ ਕਰ ਲਓ, ਜੇ ਤੁਸੀਂ ਆਪ ਚੰਗੇ ਬਣ ਜਾਓਗੇ ਤਾਂ ਤੁਹਾਡੀ ਸਮੈਲ ਆਪਣੇ ਆਪ ਹੀ ਆਊਗੀ। ਜਿਸ ਤਰ੍ਹਾਂ ਮੈਂ ਤੁਹਾਨੂੰ ਕਈ ਵਾਰ ਕਿਹਾ ਪਰਫਿਊਮ ਦੀ ਜਿਹੜੀ ਸ਼ੀਸ਼ੀ ਹੈ, ਜੇ ਉਹਦੇ ਵਿੱਚ ਪਰਫਿਊਮ ਸ਼ੀਸ਼ੀ ਦੇ ਵਿੱਚ ਬੰਦ ਹੁੰਦਾ, ਦੇਖ ਲਓ ਜੇ ਅਸੀਂ ਗਲਤੀ ਨਾਲ ਢੱਕਣ ਖੋਲ ਦਈਏ ਤਾਂ ਪਰਫਿਊਮ ਸਾਰੇ ਥਾਂ 'ਤੇ ਥੋੜ੍ਹੇ ਜਿਹੇ ਸਮੇਂ ਲਈ ਫੈਲ ਜਾਂਦਾ ਪਰ ਸ਼ੀਸ਼ੀ ਖਾਲੀ ਹੋ ਜਾਂਦੀ ਹੈ। ਪਰ ਜੇ ਢੱਕਣ ਬੰਦ ਵੀ ਰੱਖੀ ਨਾ, ਜਦੋਂ ਵੀ ਸ਼ੀਸ਼ੀ ਦੇ ਕੋਲੇ ਜਾਂਦੇ ਹਾਂ ਸਾਨੂੰ ਉਹ ਸਮੈਲ ਆਉਂਦੀ ਹੈ, ਪਰ ਸਾਨੂੰ ਪਤਾ ਲੱਗ ਜਾਂਦਾ ਵੀ ਇਹ 'ਚ ਗੁਲਾਬ ਦਾ ਜਿਹੜਾ ਹੈਗਾ ਪਰਫਿਊਮ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਬੰਦਾ ਮਿਹਨਤ ਕਰਕੇ ਆਪਣੇ ਚੰਗੇ ਗੁਣ ਪੈਦਾ ਕਰ ਲੈਂਦਾ ਤਾਂ ਜਿਹੜਾ ਵੀ ਉਹਦੀ ਸੰਗਤ 'ਚ ਆਉਂਦਾ ਉਹ ਜਿੰਨਾ ਮਰਜ਼ੀ ਕਠੋਰ ਹੋਵੇ, ਜਿਹੋ ਜਿਹਾ ਮਰਜ਼ੀ ਉਹਦੇ ਬਾਰੇ ਮਾੜਾ ਸੋਚਦਾ ਹੋਵੇ, ਪਰ ਹੌਲੀ 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 ਸੰਗਤ ਦਾ ਦੂਜੇ 'ਤੇ ਵੀ ਅਸਰ ਪੈਂਦਾ। ਜਿੰਨੀਆਂ ਮਰਜ਼ੀ ਕੋਈ ਗਾਲਾਂ ਕੱਢੀ ਜਾਓ ਕੋਈ ਫਰਕ ਨਹੀਂ, ਕੋਈ ਬੰਦੇ ਜੈਲਸੀ ਕਰੀ ਜਾਂਦੇ ਨੇ ਐਵੇਂ ਜਿਵੇਂ ਉਹ ਹੁੰਦੇ ਨਾ ਸਟੋਨ ਮਾਈਂਡ, ਉਹ ਜੈਲਸੀ ਕਰੀਆਂ, ਕਿਸੇ ਨੇ ਮਕਾਨ ਨਵਾਂ ਲੈ ਲਿਆ, ਕਿਸੇ ਨੇ ਵਧੀਆ ਕਾਰ ਲੈ ਲਈ, ਕਿਸੇ ਨੇ ਕੋਈ ਮੁੰਡਾ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਉਹ ਦੇਖੀ ਸੜੀ ਜਾਂਦੇ ਨੇ ਵੀ ਸਾਰੇ ਸਾਨੂੰ ਤਾਂ ਇੰਨੇ ਚਿਰ ਆਇਆ ਨੂੰ ਹੋ ਗਿਆ, ਸਾਡਾ ਤਾਂ ਕੁਛ ਫਾਇਦਾ ਨਹੀਂ ਹੋਇਆ। ਇਹ ਜਿਹੜਾ ਜਿੰਨਾ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ, ਜਿੰਨੀ ਤੁਸੀਂ ਈਰਖਾ ਕਰਦੇ ਹੋ, ਜਿੰਨੀ ਤੁਸੀਂ ਜੈਲਸੀ ਕਰਦੇ ਹੋ, ਉਹਦੇ ਨਾਲ ਕਦੇ ਵੀ ਤਰੱਕੀ ਨਹੀਂ ਹੁੰਦੀ। ਸਗੋਂ ਇਸ ਗੱਲ ਨੂੰ ਖਿਆਲ ਰੱਖੋ ਕਿ ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸਨੇ ਰੋਕਾ ਹੈ। ਜਿਹੜੀ ਹੈ ਨਾ ਘਟੀਆ ਸੋਚ ਹੈ, ਘਟੀਆ ਜਿਹੜੀਆਂ ਆਦਤਾਂ ਨੇ ਉਹ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਘਟੀਆ ਸੋਚ ਕੀ ਹੈ? ਜੈਲਸੀ ਕਰਨੀ, ਕਿਸੇ ਨੇ ਕਾਰ ਲੈ ਲਈ। ਮੈਨੂੰ ਯਾਦ ਹੈ ਕਿ ਅਸੀਂ ਇਹ ਨਹੀਂ ਸੋਚਦੇ ਵੀ ਇਹਨੇ ਕਾਰ ਲਈ, ਇਹਨੂੰ ਪੁੱਛੀਏ ਵੀ ਭਾਈ ਸਾਹਿਬ ਤੈਨੇ ਇੰਨੀ ਮਹਿੰਗੀ ਕਾਰ ਕਿਵੇਂ ਲਈ, ਉਹ ਸਾਨੂੰ ਦੱਸੂਗਾ ਵੀ ਮੈਂ ਆਹ ਮਿਹਨਤ ਕੀਤੀ, ਆਪਾਂ ਵੀ ਮਿਹਨਤ ਕਰ ਲਓ, ਆਪਾਂ ਵੀ ਕਾਰ ਲੈ ਸਕਦੇ ਹਾਂ। ਪਰ ਅਸੀਂ ਕੀ ਕਰਦੇ ਹਾਂ, ਚਾਬੀ ਸਾਡੇ ਹੱਥ 'ਚ ਹੁੰਦੀ ਆ, ਸ਼ਾਮ ਨੂੰ ਸੈਰ ਕਰਨ ਜਾਂਦੇ ਹਾਂ, ਚੁੱਪ ਕਰਕੇ ਕਾਰ ਦੇ ਉੱਤੇ ਝੀੜ ਜੀ ਪਾ ਕੇ ਤੁਰ ਜਾਂਦੇ। ਤੁਸੀਂ ਦੇਖਿਆ ਉਹ ਨਵੀਆਂ ਕਾਰਾਂ ਦੇ ਅਕਸਰ ਝੀੜ ਪਾਉਂਦੇ ਨੇ, ਇਹ ਉਹੀ ਲੋਕ ਪਾਉਂਦੇ ਨੇ ਜਿਨ੍ਹਾਂ ਦੀ ਸੋਚ ਜਿਹੜੀ ਹੈ ਉਹ ਘਟੀਆ ਹੁੰਦੀ ਹੈ। ਉਹ ਘਟੀਆ ਜਿਹੜੀ ਸੋਚ ਹੁੰਦੀ ਹੈ, ਕਹਿੰਦੇ ਨੇ ਨਾ ਘਟੀਆ ਸੋਚ ਅਤੇ ਪੈਰ ਦੀ ਮੋਚ, ਜੇ ਪੈਰ 'ਚ ਮੋਚ ਪੈ ਜੇ ਨਾ ਉਹਦੇ ਨਾਲ ਅਸੀਂ ਉੱਥੇ ਹੀ ਬਹਿ ਜਾਂਦੇ, ਅੱਗੇ ਨਹੀਂ ਵੱਧ ਸਕਦੇ। ਐਸੇ ਦਿਨ ਜਿਹੜੀ ਸਾਡੀ ਘਟੀਆ ਸੋਚ ਹੈ ਨਾ ਇੱਥੇ ਬੈਠੀ ਹੋਈ, ਉਹਦੇ ਨਾਲ ਕਦੇ ਵੀ ਜ਼ਿੰਦਗੀ 'ਚ ਬੰਦਾ ਤਰੱਕੀ ਨਹੀਂ ਕਰ ਸਕਦਾ। ਸੋ ਇਸ ਕਰਕੇ ਮੌਲਾਨਾ ਰੂਮ ਨੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਨਾ, ਉਹ ਕਹਿੰਦੇ ਦੋ ਤਿੰਨ ਗੱਲਾਂ ਦਿਮਾਗ 'ਚ ਰੱਖੋ। ਇੱਕ ਤਾਂ ਬਾਹਲਾ ਆਰਗੂਮੈਂਟ ਨਾ ਕਰੋ, ਚੁੱਪ ਰਹੋ। ਪਰ ਚੁੱਪ ਰਹਿਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਜੇ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਤਾਂ ਤੁਸੀਂ ਉੱਥੇ ਚੁੱਪ ਰਹੋ। ਤੁਸੀਂ ਕਿਸੇ ਦੇ ਘਰ ਗਏ, ਉਹਨੇ ਰੋਟੀ ਪਾਣੀ ਵਧੀਆ ਬਣਾਇਆ, ਸਬਜ਼ੀਆਂ ਵਧੀਆ ਬਣਾਈਆਂ, ਚੁੱਪ ਕਰੇ ਗੂੰਗੇ ਜੇ ਬਣ ਜਾਓ, ਉੱਥੇ ਤਾਰੀਫ ਕਰੋ ਤੁਸੀਂ। ਜੇ ਕੋਈ ਬੰਦਾ ਫਸਟ ਆਇਆ, ਕੋਈ ਚੰਗੀ ਤਰੱਕੀ ਕੀਤੀ ਆ, ਉਹਨੂੰ ਵਧਾਈਆਂ ਦਿਓ, ਦਿਲੋਂ ਦਿਓ, ਮੌਨ ਰਹੋ, ਪਰ ਚੰਗੇ ਥਾਂ 'ਤੇ ਤੁਸੀਂ ਜਿਹੜੀ ਹੈਗੀ ਉਹਦੀ ਤਾਰੀਫ ਵੀ ਕਰੋ। ਸੋ ਇਸ ਤਰ੍ਹਾਂ ਦੇ ਆਟਕੋ ਕਿ ਟਾਈਮ ਮੈਨੂੰ ਇਸ਼ਾਰਾ ਹੋ ਗਿਆ ਵੀ ਇਸ ਲੈਸ ਦੈਨ 1 ਮਿੰਟ। ਸੋ ਹੁਣ ਆਪਾਂ ਇੱਥੇ ਹੀ ਟੋਪਿਕ ਨੂੰ ਬੰਦ ਕਰ ਲੈਂਦੇ ਹਾਂ, ਨੈਕਸਟ ਵੀ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਮੈਂ ਤੁਹਾਨੂੰ ਫੇਰ ਇੱਕ ਬੇਨਤੀ ਕਰਨਾ ਕਿ ਜਿਹੜੇ ਮੇਰੇ ਯੂਟਿਊਬ ਦੇ ਉੱਤੇ ਆਉਂਦੇ ਨੇ, ਚੈਨਲ ਆਉਂਦੇ ਨੇ, ਫੇਸਬੁੱਕ 'ਤੇ ਆਉਂਦੇ ਨੇ, ਮੇਰੀ ਆਪਣੀ ਵੈਬਸਾਈਟ 'ਤੇ ਵੀ ਆਉਂਦੇ ਨੇ, ਅਤੇ ਤੁਸੀਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਕਿਸੇ ਦਾ ਹੋਰ ਫਾਇਦਾ ਹੋ ਜੂਗਾ। ਕਈ ਮੈਡੀਕਲ ਦੇ ਟੋਪਿਕ ਨੇ, ਸਿਰਫ ਸਾਡੀ ਇਹ ਖਾਸੀਅਤ ਹੈ ਕਿ ਅਸੀਂ ਆਪਣੇ ਕੋਲ ਹੀ ਰੱਖਦੇ ਹਾਂ ਵੀ ਅੱਗੇ ਨਹੀਂ ਕੋਈ ਗੱਲ ਦਿੰਦੀ, ਨਾ ਚੰਗੀ ਨਾ ਮਾੜੀ, ਆਪਣੇ ਕੋਲ ਮਾੜੀ ਤਾਂ ਅਸੀਂ ਫੈਲਾ ਦਿੰਦੇ ਹਾਂ, ਚੰਗੀ ਗੱਲ ਨਹੀਂ ਫੈਲਾਉਣੀ ਚਾਹੁੰਦੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ, ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਸੋਰੀ ਫਾਰ ਦੈਟ। ਸੋ ਟਾਈਮ ਇਜ਼ ਓਵਰ, ਸੋ ਇਸ਼ਾਰਾ ਹੋ ਗਿਆ, ਥੈਂਕ ਯੂ ਵੈਰੀ ਮੱਚ, ਨੈਕਸਟ ਵੀਕ ਤੱਕ ਸੋ ਜਿਉਂਦੇ ਰਹੇ ਤਾਂ ਆਪਾਂ ਜ਼ਰੂਰ ਮਿਲਾਂਗੇ। ਥੈਂਕ ਯੂ ਵੈਰੀ ਮੱਚ ਅਗੇਨ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशियात के लिए विजिट कीजिए eawaz.com. लाइक करें फेसबुक पेज eawaz, डाउनलोड करें फ्री eawaz ऑफिशियल ऐप. रेडियो 770 AM, वॉइस ऑफ कम्युनिटी. फॉर मोर डिटेल्स विजिट eawaz.com.
कभी आधे से ज्यादा कभी जी चाहे कर लूं इस तरह वफा का
फासला रहे बन के कसक जो कहे हो और चाहत ये जवान तेरी मरी मिट जानी है दूरियां बेगानी है दूरियां हट जानी है दूरियां समा हो सभी दूरियां क्यों कोई पास है दूर है क्यों कोई जाने
भी जाने में